ਵਾਹਿਗੁਰੂ ਜੀ ਤਨ ਸ੍ਰੀ ਮਹਲਾ ਪੰਜਵਾਂ ਕਿਤੇ ਪ੍ਰਕਾਰ ਨਾ ਟੁੱਟ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਕਿਤੇ ਪ੍ਰਕਾਰ ਨਾ ਟੁੱਟ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਪ੍ਰਾਣ ਮਨ ਧਨ ਤੇ ਪਿਆਰਾ ਹਉਮੈ ਬੰਦ ਹਰ ਦੇਵਨ ਹਰਾ ਚਰਨ ਕਮਲ ਸਿਉਂ ਲਾਗੋ ਨੇ ਨਾਨਕ ਕੀ ਬੇਨਤੀ ਚਰਨ ਕਮਲ ਸਿਉਂ ਲਾਗੋ ਨੇ ਨਾਨਕ ਕੀ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੱਠ ਬੋਲੜੇ ਸੱਜਣ ਸਵਾਮੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ ਜਿਹ ਬਿਦ ਗੁਰ ਉਪਦੇਸ਼ਿਆ ਸੋ ਸੋਹਣੇ ਭਾਈ ਦੇ ਅਨੁਸਾਰ ਸਤਿਗੁਰਾਂ ਨੇ ਜੋ ਅੱਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਤਿਗੁਰਾਂ ਨੇ ਰਹਾਉ ਦੀਆਂ ਪੰਗਤੀਆਂ ਦੇ ਵਿੱਚ ਪ੍ਰੀਤ ਗੁਰਮੁਖ ਪਿਆਰਿਓ ਇਹ ਜਿਹੜਾ ਪ੍ਰੀਤ ਲਫ਼ਜ਼ ਆ ਇਸ ਸੰਬੰਧ ਦੇ ਵਿੱਚ ਪ੍ਰੇਮ ਪ੍ਰੀਤ ਲਵ ਦੋਸਤੀ ਇਹ ਕਰੀਬਨ ਕਰੀਬਨ ਸਮਰਥ ਰੱਖਦੇ ਨੇ। ਪ੍ਰੇਮ ਦਾ ਵੀ ਭਾਵ ਪ੍ਰੀਤ ਅਤੇ ਪ੍ਰੀਤ ਦਾ ਭਾਵ ਵੀ ਪ੍ਰੇਮ ਪਿਆਰ ਦੋਸਤੀ ਮਿੱਤਰਤਾ ਇਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਫਰੈਂਡਸ਼ਿਪ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਪਰਮਾਤਮਾ ਦੇ ਨਾਲ ਪ੍ਰੀਤ ਦੀ ਗੱਲ ਕੀਤੀ ਹੈ ਕਿ ਸਾਡਾ ਪਰਮਾਤਮਾ ਦੇ ਨਾਲ ਕਿੰਨਾ ਪ੍ਰੇਮ ਹੈ ਅਤੇ ਕਿੰਨੀ ਪ੍ਰੀਤ ਹੈ ਅਤੇ ਕਿਉਂ ਪ੍ਰੀਤ ਪਰਮਾਤਮਾ ਦੇ ਨਾਲ ਕਰਨੀ ਚਾਹੀਦੀ ਹੈ ਅਤੇ ਬਾਕੀ ਸੰਸਾਰ ਦੀਆਂ ਜਿਹੜੀਆਂ ਪ੍ਰੀਤਾਂ ਨੇ ਸੰਸਾਰ ਨਾਲ ਜਿਹੜਾ ਨੇਹ ਲਗਾਉਣਾ ਆ ਪ੍ਰੇਮ ਲਗਾਉਣਾ ਆ ਇਹ ਝੂਠਾ ਕਿਵੇਂ ਹੈ। ਸਭ ਤੋਂ ਪਹਿਲਾਂ ਤਾਂ ਸਤਿਗੁਰਾਂ ਨੇ ਪਰਮਾਤਮਾ ਦੇ ਨਾਲ ਪ੍ਰੀਤ ਨੂੰ ਜਿਹੜਾ ਸਭ ਤੋਂ ਵੱਡੀ ਪ੍ਰੀਤ ਸਭ ਤੋਂ ਵੱਡੀ ਦੋਸਤੀ ਸਭ ਤੋਂ ਵੱਡਾ ਪ੍ਰੇਮ ਕਿਹਾ ਹੋਇਆ ਹੈ। ਸੂਹੀ ਰਾਗ ਦੇ ਵਿੱਚ ਸਤਿਗੁਰਾਂ ਦੇ ਬੜੇ ਪਿਆਰੇ ਬੋਲ ਨੇ, ਕਹਿੰਦੇ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ। ਜਿਹੜੀ ਸਭ ਤੋਂ ਵੱਡੀ ਗੁਰੀਆ ਕਹਿੰਦੀ ਹੈ ਵੱਡੀ ਜਿਹੜੀ ਪ੍ਰੀਤ ਆ ਉਹ ਉਹੀ ਹੈ ਜਿਹੜੀ ਪਰਮਾਤਮਾ ਦੇ ਨਾਲ ਸਾਂਝ ਪਾਈ ਹੋਈ ਹੈ ਅਤੇ ਜਿਹੜੀ ਪਰਮਾਤਮਾ ਦੇ ਨਾਲ ਪ੍ਰੇਮ ਪਾਇਆ ਹੋਇਆ ਆ। ਰਵਿਦਾਸ ਭਗਤ ਜੀ ਨੂੰ ਪਰਮਾਤਮਾ ਦੇ ਨਾਲ ਪਿਆਰ ਦੀ ਜਦੋਂ ਗੱਲ ਪੁੱਛੀ ਗਈ ਕਿ ਤੁਹਾਡਾ ਪਰਮਾਤਮਾ ਦੇ ਨਾਲ ਕਿੰਨਾ ਕੁ ਪ੍ਰੇਮ ਹੈ, ਕਿੰਨੀ ਕੁ ਪ੍ਰੀਤੀ ਹੈ, ਕਿੰਨਾ ਕੁ ਲਵ ਹੈ ਤੁਹਾਡਾ ਪਰਮਾਤਮਾ ਦੇ ਨਾਲ, ਕਹਿੰਦੇ ਰਵਿਦਾਸ ਭਗਤ ਜੀ ਨੇ ਇਸ ਗੱਲ ਨੂੰ ਇਸ ਤਰ੍ਹਾਂ ਉਚਾਰਨ ਕਰਕੇ ਸਾਨੂੰ ਸਮਝਾਇਆ। ਕਹਿਣ ਲੱਗੇ, ਮੀਨ ਫੱਕਰ ਕਾਟਿਓ ਅਰ ਫਾਂਕਿਓ, ਰਾਂਝ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਕਹਿਣ ਲੱਗੇ ਗੁਰਮੁਖ ਪਿਆਰਿਆ, ਪਰਮਾਤਮਾ ਦੇ ਨਾਲ ਮੇਰਾ ਜਿਹੜਾ ਪ੍ਰੇਮ ਹੈ ਨਾ, ਪਰਮਾਤਮਾ ਨਾਲ ਜਿਹੜਾ ਮੇਰਾ ਲਵ ਚੱਲ ਰਿਹਾ ਆ, ਉਹ ਤੇ ਇਸ ਤਰ੍ਹਾਂ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਆ। ਮੱਛੀ ਦਾ ਪਾਣੀ ਦੇ ਨਾਲ ਇੰਨਾ ਪ੍ਰੇਮ ਹੈ ਗੁਰਮੁਖ ਪਿਆਰਿਓ, ਮੱਛੀ ਮਰਨ ਤੋਂ ਬਾਅਦ ਵੀ ਜਿਹੜਾ ਆ ਪਾਣੀ ਦੇ ਨਾਲ ਆਪਣਾ ਪ੍ਰੇਮ ਨਹੀਂ ਛੱਡਦੀ। ਕਹਿੰਦੇ ਉਹਨੂੰ ਮੱਛੀ ਨੂੰ ਪਾਣੀ ਦੇ ਵਿੱਚੋਂ ਫੜਿਆ, ਉਹਦਾ ਪ੍ਰਾਣੀ ਦੇ ਨਾਲ ਇੰਨਾ ਪ੍ਰੇਮ, ਆਪਣੇ ਪਿਆਰੇ ਦੇ ਨਾਲ ਉਹ ਵਿਛੜਦਿਆਂ ਸਾਰ ਹੀ ਮੱਛੀ ਜਿਹੜੀ ਸੀ ਦਮ ਤੋੜ ਗਈ, ਦੋ ਚਾਰ ਮਿੰਟ ਵੀ ਨਹੀਂ ਕੱਢ ਸਕੀ। ਆਪਾਂ ਸਤੀ ਦੀ ਰਸਮ ਇੱਕ ਬਣਾਈ ਹੋਈ ਹੈ ਗੁਰਮੁਖ ਪਿਆਰਿਓ, ਅੱਜ ਕੱਲ੍ਹ ਤੇ ਲਾਹਨਤ ਜਿਹੜੀ ਆ, ਅੱਜ ਕੱਲ੍ਹ ਇਹ ਰਸਮ ਜਿਹੜੀ ਆ ਬਿਲਕੁਲ ਖਤਮ ਹੋ ਗਈ, ਪਰ ਕਿਤੇ ਨਾ ਕਿਤੇ ਅਜੇ ਵੀ ਇਹ ਸਿਰ ਪੁੱਟ ਲੈਂਦੀ ਆ। ਉਹ ਸਤੀ ਦੀ ਰਸਮ ਇਹ ਸੀ ਕਿ ਪਤੀ ਦੇ ਨਾਲ ਹੀ ਪੂਰਿਆ ਹੋ ਜਾਣਾ, ਵੀ ਮੇਰਾ ਪਤੀ ਦੇ ਨਾਲ ਇੰਨਾ ਪ੍ਰੇਮ ਆ। ਉਹ ਜੈਸੇ ਸਨ, ਉਹਨਾਂ ਦਾ ਮਰਨ ਨੂੰ ਜੀ ਨਹੀਂ ਸੀ ਕਰਦਾ ਹੁੰਦਾ, ਤੇ ਵਧੋ ਵਧੀ ਉਹਨਾਂ ਨੇ ਸੰਧੂਰਿਆ ਹੋਇਆ ਨਾਰੀਅਲ ਫੜਾ ਦਿਆ ਕਰਨਾ, ਕਿ ਸੰਧੂਰਿਆ ਹੋਇਆ ਨਾਰੀਅਲ ਜਦੋਂ ਉਹਨੇ ਫੜ ਲੈਣਾ, ਉਹਨੇ ਬਚ ਨਾ ਸਕਣਾ, ਉਹਨੂੰ ਵਧੋ ਵਧੀ ਆਪਣੇ ਪਤੀ ਦੇ ਨਾਲ ਚਿਠਾਟ ਵਿੱਚ ਪੈਣਾ ਹੀ ਪੈਂਦਾ ਹੁੰਦਾ ਸੀ। ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿਣ ਲੱਗੇ, ਇਹ ਕਾਹਦੀ ਰਸਮ ਹੋਈ ਜਿਹੜੀ ਧੱਕੇ ਦੇ ਨਾਲ ਫੜ ਕੇ ਕਿਸੇ ਨੂੰ ਸਾੜ ਦੇਣਾ, ਸਤੀਆਂ ਇਹ ਨਾ ਆਖੀ ਹੈ ਜੋ ਮੜੀਆਂ ਲੱਗ ਜਲਨ, ਨਾਨਕ ਸਤੀਆਂ ਆਖੀਨ ਬਿਰਹੇ ਝੂਠ ਮੇਰਾ ਨ। ਕਹਿੰਦੇ ਸਤੀ ਉਹ ਹੁੰਦੀ ਹੈ ਮੱਛੀ ਵਾਲੀ ਪ੍ਰੀਤ ਵਾਲੀ, ਵੇਖੋ ਦੋ ਮਿੰਟ ਨਹੀਂ ਕੱਢ ਸਕੀ, ਪਾਣੀ ਦੇ ਵਿੱਚੋਂ ਬਾਹਰ ਨਿਕਲੀ, ਤੜਫ ਤੜਫ ਕੇ ਉਹਨੇ ਆਪਣੀ ਜਾਨ ਦੇ ਦਿੱਤੀ। ਸਤੀ ਇਹ ਹੁੰਦੀ ਆ ਆਪਣੇ ਪਿਆਰੇ ਦਾ ਜਦੋਂ ਸੁਣਦੀ ਹੈ ਨਾ ਕਿ ਮੇਰੇ ਪਿਆਰੇ ਦਾ ਖਤਮ ਹੋ ਗਿਆ ਆ, ਜ਼ਿੰਦਗੀ ਮੁੱਕ ਗਈ ਆ, ਅੰਤ ਹੋ ਗਿਆ ਮੇਰੇ ਪਿਆਰੇ ਦਾ, ਕਹਿੰਦੇ ਇਹ ਖਬਰ ਸੁਣਦੇ ਆ ਸਾਰੀ ਜਿਹੜੀ ਜਿਹੜਾ ਪ੍ਰੇਮੀ ਹੁੰਦਾ ਉਹ ਖਤਮ ਹੋ ਜਾਂਦਾ ਆ। ਇਹ ਪ੍ਰਸੰਗ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਸ਼ੰਕਾ ਮੇਰੇ ਮਨ ਦੇ ਵਿੱਚ ਉਤਪੰਨ ਹੋਈ, ਕਈ ਗੁਰਮੁਖ ਪਿਆਰਿਆਂ ਦੇ ਮਨ ਦੇ ਵਿੱਚ ਸ਼ੰਕਾ ਆ ਸਕਦੀ ਹੈ ਕਿ ਅਸੀਂ ਗੁਰੂ ਦੇ ਨਾਲ ਔਰ ਸਾਡਾ ਝੂਠਾ ਪ੍ਰੇਮ ਹੋਇਆ, ਭਜਾਲਿਆਂ ਨੇ ਗੁਰਸਿੱਖ ਜਿਨ੍ਹਾਂ ਨੇ ਬੰਦ ਬੰਦ ਕਟਵਾਲੇ, ਜਿਨ੍ਹਾਂ ਨੇ ਖੋਪੜੀਆਂ ਲੁਹਾਰੀਆਂ, ਜਿਹੜੇ ਗੁਰੂ ਤੋਂ ਬਿਨਾਂ ਜਿੰਦਾ ਹੀ ਨਹੀਂ ਸਨ ਰਹਿ ਸਕਦੇ, ਜਦੋਂ ਸਤਿਗੁਰੂ ਜੀ ਇੱਥੋਂ ਸੰਸਾਰ ਤੋਂ ਗਏ ਤੇ ਉਹ ਕਿਉਂ ਨਾ ਮਰੇ ਸਤਿਗੁਰਾਂ ਦੇ ਸੱਚਖੰਡ ਜਾਣ ਦੀ ਖਬਰ ਨੂੰ ਸੁਣ ਕੇ। ਗੁਰਮੁਖ ਪਿਆਰਿਓ, ਸ਼ੰਕਾ ਜਾਇਜ਼ ਆ, ਪਰ ਜੇ ਇਹਨੂੰ ਖੁੱਲੀ ਵਿਚਾਰ ਦੇ ਨਾਲ ਸੋਚੀਏ ਨਾ, ਤੇ ਸਤਿਗੁਰਾਂ ਨੇ ਸਾਨੂੰ ਇਸ ਗੱਲ ਦਾ ਜਵਾਬ ਦੇ ਦੇਣਾ ਹੈ। ਸਤਿਗੁਰਾਂ ਨੂੰ ਪੁੱਛੀਏ ਵੀ ਪ੍ਰੇਮ ਤੇ ਸਾਡਾ ਸਤਿਗੁਰੂ ਜੀ ਸੱਚਾ ਆ, ਤੇ ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਗੁਰਸਿੱਖਾ ਤੇਰਾ ਬਿਲਕੁਲ ਪ੍ਰੇਮ ਸੱਚਾ ਆ, ਇਹਦੇ ਚ ਝੂਠ ਰਹੇ ਆ, ਪਰ ਜੇ ਮੈਂ ਮਰਾਂਗਾ ਤੇ ਤੂੰ ਤਾਂ ਹੀ ਮੇਰੀ ਮੌਤ ਸੁਣ ਕੇ ਮਰੇਗਾ। ਜਦਕਿ ਸਤਿਗੁਰੂ ਜੀ ਕਹਿ ਰਹੇ ਨੇ ਕੌਣ ਕਹਿਓ ਸ੍ਰੀ ਗੁਰਮੋਇਓ, ਕੌਣ ਆ ਬੇਵਕੂਫ ਜਿਹੜਾ ਇਹ ਗੱਲ ਕਹਿੰਦਾ ਕਿ ਗੁਰੂ ਮਰ ਗਿਆ ਆ। ਗੁਰੂ ਤੇ ਕਦੀ ਮਰਦਾ ਹੀ ਨਹੀਂ, ਗੁਰੂ ਤੇ ਅਮਰ ਆ, ਗੁਰੂ ਤੇ ਅੱਜ ਵੀ ਜਿੰਦਾ ਆ। ਕੁਝ ਭੁੱਲਣ ਲੋਕਾਂ ਨੇ ਬੇਸ਼ੱਕ ਗੁਰੂ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ, ਪਰ ਗੁਰਮੁਖ ਪਿਆਰਿਓ ਉਹ ਆਪ ਤੇ ਸੜ ਗਏ, ਆਪ ਤੇ ਮਰ ਗਏ, ਪਰ ਗੁਰੂ ਨਹੀਂ ਮਰਿਆ, ਗੁਰੂ ਅਮਰ ਆ। ਗੁਰੂ ਖਤਮ ਹੋ ਗਿਆ ਤੇ ਸੰਸਾਰ ਹੀ ਖਤਮ ਹੋ ਗਿਆ। ਗੁਰੂ ਅਮਰਦਾਸ ਜੀ ਮਾਰੇ ਕਹਿੰਦੇ ਸਤੀਆਂ ਉਹ ਨੇ ਜਿਹੜੀਆਂ ਮੇਰੀਆਂ ਭੈਣਾਂ ਆਪਣੇ ਪਤੀ ਦੀ ਮਰਨ ਦੀ ਖਬਰ ਸੁਣਦਿਆਂ ਸਾਰੀ ਖਤਮ ਹੋ ਜਾਂਦੀਆਂ ਨੇ ਮੱਛੀ ਵਾਂਗੂ, ਪਾਣੀ ਦੇ ਵਿੱਚੋਂ ਮੱਛੀ ਨੂੰ ਫੜਿਆ, ਦੋ ਮਿੰਟ ਨਾਲ ਵਿਛੋੜਾ ਝੱਲ ਸਕੀ, ਖਤਮ ਹੋ ਗਈ। ਸ਼ਿਕਾਰੀ ਨੇ ਕੀ ਕੀਤਾ, ਉਹਦੀਆਂ ਕੱਟ ਕੇ ਉਹਦੇ ਪੀਸ ਬਣਾ ਲਏ ਨੇ, ਉਹਦੀਆਂ ਦਲੀਆਂ ਬਣਾ ਲਈਆਂ ਨੇ, ਮਸਾਲੇ ਦੇ ਵਿੱਚ ਉਹਨੂੰ ਸੁੱਟਿਆ ਤੇ ਉਹਨੇ ਫਿਰ ਪਾਣੀ ਦੀ ਮੰਗ ਕੀਤੀ। ਉਹ ਜਦੋਂ ਸਬਜ਼ੀ ਬਣਾਉਣ ਲੱਗੇ ਉਹਦੇ 'ਚ ਫਿਰ ਪਾਣੀ ਪਾਉਣਾ ਪਿਆ। ਉਹਨੇ ਪ੍ਰੇਮ ਐਸਾ ਕੀਤਾ ਵੀ ਉਹ ਪਾਣੀ ਤੋਂ ਬਿਨਾਂ ਬਣ ਵੀ ਨਾ ਸਕੀ। ਰਵਿਦਾਸ ਭਾਈ ਜੀ ਕਹਿੰਦੇ ਖੰਡ ਖੰਡ ਕਰ ਭੋਜਨ ਕੀਨੋ ਟੁਕੜੇ ਟੁਕੜੇ ਕਰਕੇ ਪਹਿਲਾਂ ਰਾਧ ਕੀ ਉਹ ਬਾਣੀ ਪਹਿਲਾਂ ਉਹਨੂੰ ਰਿੰਨਿਆ ਤੇ ਫਿਰ ਉਹਨੇ ਪਾਣੀ ਮੰਗਿਆ। ਜਦੋਂ ਉਹਨੂੰ ਖਾਧਾ ਕਹਿੰਦੇ ਪੇਟ ਦੇ ਅੰਦਰ ਜਾਣ ਕਰਕੇ ਵੀ ਉਹਨੇ ਇਸ ਵਿਛੋੜੇ ਨੂੰ ਜਿਹੜਾ ਸੀ ਨਾ ਅਸਹਿ ਸਮਝਿਆ ਤੇ ਅੰਦਰ ਜਾ ਕੇ ਉਹਨੇ ਇੰਨੀ ਜ਼ਿਆਦਾ ਗਰਮੀ ਲਗਾ ਦਿੱਤੀ, ਭਟਕੀ ਲਗਾ ਦਿੱਤੀ ਮਛੀ ਨੇ, ਪਾਣੀ ਫਿਰ ਪੀਣਾ ਪਿਆ। ਰਵਿਦਾਸ ਭੰਡੀ ਜੀ ਕਹਿੰਦੇ ਪਿਆਰਿਆ ਮੇਰਾ ਇਹੋ ਜਿਹਾ ਪ੍ਰੇਮ ਹੈ ਪਰਮਾਤਮਾ ਦੇ ਨਾਲ। ਮੀਨ, ਮੀਨ ਦਾ ਅਰਥ ਨਾ ਮਛੀ, ਮੀਨ ਪਕੜ ਕਾਟੋ ਅਰ ਪਾਂਕਿਓ ਰਾਂਧ ਕੀਓ ਬਹੁ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਟੁਕੜੇ ਟੁਕੜੇ। ਖੰਡ ਖੰਡ ਦਾ ਮਤਲਬ ਹੁੰਦਾ ਟੁਕੜੇ ਟੁਕੜੇ ਕਰਕੇ, ਮਛੀ ਦੇ ਟੁਕੜੇ ਟੁਕੜੇ ਕਰਕੇ ਜਦੋਂ ਭੋਜਨ ਖਾਧਾ ਤੇ ਫਿਰ ਤਉ ਨਾ ਵਿਸਰਿਓ, ਪਾਣੀ ਅੰਦਰ ਜਾ ਕੇ ਇੰਨੀ ਗਰਮੀ ਲਗਾ ਦਿੱਤੀ ਕਿ ਉਹ ਫਿਰ ਪਾਣੀ ਪੀਣ ਦੀ ਲੋੜ ਪਈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਰਾਗ ਦੇ ਵਿੱਚ ਬਹੁਤ ਸੋਹਣੀ ਪ੍ਰੀਤ ਦੀ ਗੱਲ ਕੀਤੀ। ਗੁਰਮੁਖ ਪਿਆਰਿਓ ਕਹਿੰਦੇ ਨੇ ਮੇਰੀ ਪਰਮਾਤਮਾ ਦੇ ਨਾਲ ਪਤਾ ਕਿਹੋ ਜੀ ਪ੍ਰੀਤ ਆ। ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਕਹਿੰਦੇ ਮੇਰੀ ਪ੍ਰੀਤ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਦੀ ਜਿਵੇਂ ਜਲ ਦੀ ਤੇ ਪਾਣੀ ਦੀ ਤੇ ਦੁੱਧ ਦੀ ਹੁੰਦੀ ਹੈ। ਇੱਕ ਵਾਰ ਰਲਾ ਦਿਓ, ਪਾਣੀ ਨੂੰ ਵੱਖ ਕਰਨਾ ਚਾਹੋ ਤੇ ਵੱਖ ਨਹੀਂ ਕਰ ਸਕੋਗੇ, ਉਹਦਾ ਹੀ ਰੂਪ ਹੋ ਜਾਂਦਾ ਆ। ਆ 14 ਰੁਪਈਏ ਕਿਲੋ ਦੁੱਧ ਤੇ ਪਾਣੀ ਬੜਾ ਸਸਤਾ ਤੇ ਜੇ ਇਹਨੂੰ ਦੁੱਧ ਦੇ ਨਾਲ ਮਿਲਾ ਦਿਓ ਤੇ ਦੁੱਧ ਨੇ ਉਹਨੂੰ ਆਪਣਾ ਹੀ ਰੂਪ ਦੇ ਦਿੱਤਾ ਤੇ ਉਹ ਪਾਣੀ ਵੀ ਦੁੱਧ ਦੇ ਭਾਅ ਦੇ ਨਾਲ ਵਿਕ ਜਾਂਦਾ ਆ। ਅਸੀਂ ਸਾਰੇ ਪਾਣੀ ਦੀ ਨਿਆਈ ਤੇ ਸਾਡੇ ਸਤਿਗੁਰੂ ਦੁੱਧ ਦੀ ਨਿਆਈ। ਜੇ ਕਿਤੇ ਅਸੀਂ ਇਹਨਾਂ ਦੇ ਨਾਲ ਮਿਲ ਜਾਈਏ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਵਾਂਗੂ ਸਿੱਖ ਤੋਂ ਅਸੀਂ ਗੁਰਮੁਖ ਪਿਆਰੇ ਉਹ ਗੁਰੂ ਅੰਗਦ ਬਣ ਜਾਈਏ। ਦੁੱਧ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਸਿੱਖ ਹੋਣ ਦੇ ਨਾਤੇ ਪਾਣੀ ਵਾਂਗੂ ਸਨ। ਉਹਨਾਂ ਨੇ ਗੁਰੂ ਨਾਨਕ ਰੂਪੀ ਦੁੱਧ ਦੇ ਨਾਲ ਆਪਣੇ ਆਪ ਨੂੰ ਇਸ ਤਰ੍ਹਾਂ ਮਨਾ ਲਿਆ ਕਿ ਇੱਕ ਦਿਨ ਉਹ ਦੁੱਧ ਦਾ ਹੀ ਰੂਪ ਹੋ ਗਏ ਤੇ ਗੁਰੂ ਅੰਗਦ ਦੇਵ ਬਣ ਗਏ ਭਾਈ ਲਹਿਣਾ ਜੀ ਤੋਂ। ਸਾਡੀ ਪ੍ਰੀਤ ਜਿਹੜੀ ਆ, ਸਾਡਾ ਪ੍ਰੇਮ ਜਿਹੜਾ ਆ, ਦੁੱਧ ਵਰਗਾ ਤੇ ਪਾਣੀ ਵਰਗਾ ਪਰਮਾਤਮਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੋਣਾ ਚਾਹੀਦਾ ਤੇ ਹੈਗਾ ਆ। ਫਿਰ ਅੱਗੇ ਕਹਿੰਦੇ ਨੇ ਅਵਟਣ ਆਪੇ ਦੇ, ਦੁੱਧ ਕੋ ਖਪਣ ਨਾ ਦੇ। ਕਦਰ ਵੇਖੋ, ਜੇ ਦੁੱਧ ਨੇ ਪਾਣੀ ਦੀ ਕਦਰ ਕੀਤੀ ਆ ਨਾ, ਜੇ ਦੁੱਧ ਨੇ ਪਾਣੀ ਨੂੰ ਆਪਣਾ ਰੂਪ ਦੇ ਦਿੱਤਾ ਆ, ਪਾਣੀ ਨੂੰ ਵੀ ਦੁੱਧ ਕਰ ਲਿਆ ਆ, ਤੇ ਪਾਣੀ ਨੇ ਆਖਿਆ ਕੋਈ ਗੱਲ ਨਹੀਂ, ਜੇ ਤੂੰ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਤੇ ਜੇ ਤੂੰ ਮੈਨੂੰ ਆਪਣਾ ਰੂਪ ਦਿੱਤਾ ਨਾ ਤੇ ਪ੍ਰਵਾਹ ਨਾ ਕਰ, ਮੈਂ ਵੀ ਆਪਾਂ ਵਾਰ ਦੇਵਾਂਗਾ ਤੇਰੇ ਤੋਂ। ਇਹਨੂੰ ਦੁੱਧ ਨੂੰ ਕਿਤੇ ਜਦੋਂ ਅਸੀਂ ਉਬਲਣਾ ਧਰਦੇ ਹਾਂ, ਗਰਮ ਧਰਦੇ ਹਾਂ ਨਾ, ਗੁਰਮੁਖ ਪਿਆਰਿਓ ਪਾਣੀ ਕਹਿੰਦਾ ਨਹੀਂ ਉਹ ਮੇਰੇ ਵੀਰ ਹੈ, ਤੂੰ ਮੈਨੂੰ ਆਪਣੀ ਸ਼ਰਨ ਦਿੱਤੀ, ਤੈਨੂੰ ਨਹੀਂ ਸੜਨ ਦਾਂਗਾ, ਪਹਿਲਾਂ ਆਪ ਸੜਾਂਗਾ। ਭਾਫ਼ ਦਾ ਰੂਪ ਬਣਦਾ ਆ ਜਦੋਂ ਥੱਲੇ ਅੱਗ ਦਾਉਂਦੇ ਹਾਂ ਤੇ ਭਾਫ਼ ਬਣ ਬਣ ਕੇ ਪਾਣੀ ਸੜ ਸੜ ਕੇ ਬਾਹਰ ਨਿਕਲਦਾ ਆ। ਜਦੋਂ ਉਹਦੇ ਕੋਲੋਂ ਦੁੱਧ, ਪਾਣੀ ਦੇ ਕੋਲੋਂ ਇਹ ਦੁੱਖ ਸਹਾਰਿਆ ਨਾ ਗਿਆ ਕਿ ਮੇਰੇ ਤੋਂ ਬਾਅਦ ਹੁਣ ਦੁੱਧ ਸੜਨ ਲੱਗਾ, ਕਹਿੰਦਾ ਪਾਣੀ ਨੇ ਵਿੱਚੋਂ ਆ ਹੋ ਗਿਆ ਉਬਾਲਾ, ਦੁੱਧ ਨੂੰ ਮਾਰਿਆ ਨੇ ਅੱਗ ਹੀ ਬੁਝਾ ਦਿੱਤੀ। ਉਬਲਦਾ ਹੈ ਜਦੋਂ ਦੁੱਧ ਤੇ ਪਾਣੀ, ਜਿਹੜੀ ਅੱਗ ਹੈ ਉਹਦੇ ਉੱਤੇ ਪੈ ਜਾਂਦਾ ਤੇ ਅੱਗ ਬੁਝ ਜਾਂਦੀ ਹੈ, ਇਹ ਉਬਲਦਾ ਪਾਣੀ ਕਰਕੇ। ਕਹਿੰਦਾ ਪਾਣੀ ਨੇ ਵੀ ਦੁੱਧ ਦੀ ਕਦਰ ਕੀਤੀ, ਗੁਰੂ ਸਾਡੇ ਦੁੱਧ ਤੇ ਅਸੀਂ ਪਾਣੀ ਦੀ ਨਿਆਈ, ਸਾਡੀ ਕਦਰ ਇੰਨੀ ਕੀਤੀ, ਸਾਨੂੰ ਗਲ ਦੇ ਨਾਲ ਲਾਇਆ ਗੁਰਮੁਖ ਪਿਆਰਿਓ ਗੁਰੂ ਨੇ। ਪਰ ਆਪਾਂ ਵੀ ਅੱਗੋਂ ਗੁਰੂ ਦੇ ਨਾਲ ਉਹੋ ਜਿਹਾ ਹੀ ਪ੍ਰੇਮ ਕਰਨਾ ਚਾਹੀਦਾ, ਪਰ ਅਸੀਂ ਗੁਰੂ ਦੇ ਨਾਲੋਂ ਆਪਣਾ ਨਾਤਾ ਤੋੜ ਲਿਆ। ਪਾਣੀ ਨੇ ਤੇ ਕਦਰ ਕੀਤੀ ਆ ਕਿ ਮੇਰੀ, ਮੈਨੂੰ ਜੇ ਤੂੰ ਜਗ੍ਹਾ ਦਿੱਤੀ ਆ, ਸ਼ਰਨ ਦਿੱਤੀ ਆ, ਕੋਈ ਗੱਲ ਨਹੀਂ ਸਤਿਗੁਰੂ ਤੇਰੀ ਕਿਰਪਾ ਆ। ਪਾਣੀ ਨੇ ਧੰਨਵਾਦ ਕੀਤਾ ਤੇ ਪਾਣੀ ਨੇ ਅੱਗ ਤੇ ਸੜਨ ਨਹੀਂ ਦਿੱਤਾ। ਪਰ ਗੁਰਮੁਖ ਪਿਆਰਿਓ ਇੱਥੇ ਆਣ ਕੇ ਅਸੀਂ ਗਲਤੀ ਖਾ ਗਏ, ਗੁਰੂ ਨੇ ਤੇ ਸਾਨੂੰ ਸ਼ਰਨ ਦਿੱਤੀ ਆ ਪਰ ਅਸੀਂ ਸੱਚੇ ਗੁਰੂ ਦੀ ਕਦਰ ਨਹੀਂ ਪਾਈ। ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜਿਉਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਈ ਜੋ ਬਾਂਸ ਵਜਾਈਏ ਥੂਕ। ਸਾਡੀ ਤੇ ਹਾਲਤ ਵਾਸ ਵਾਲੀ ਹੋ ਗਈ, ਗੁਰੂ ਦਾ ਉਪਦੇਸ਼ ਫੂਕ ਆ, ਗੁਰੂ ਦਾ ਉਪਦੇਸ਼ ਸਾਡੇ ਵਾਸਤੇ ਫੂਕ ਸੀ। ਗੁਰਮੁਖ ਪਿਆਰੋ ਇਸ ਵਾਸ ਦੇ ਵਿੱਚ ਪਤਾ ਨਹੀਂ ਗੁਰੂ ਨੇ ਕਿੰਨੀ ਵਾਰ ਉਪਦੇਸ਼ ਰੂਪੀ ਫੂਕਾਂ ਮਾਰੀਆਂ, ਪਰ ਵਾਸ ਦੇ ਉੱਤੇ ਉੱਕਾ ਹੀ ਅਸਰ ਨਾ ਆਇਆ, ਉਹ ਹਵਾ ਬਾਹਰ ਨਿਕਲਦੀ ਗਈ। ਅਸੀਂ ਗੁਰੂ ਦੇ ਉਪਦੇਸ਼ ਦੀ ਕਮਾਈ ਨਾ ਕੀਤੀ, ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਉਸੇ ਤਰ੍ਹਾਂ ਹੀ ਜਾਂਦਾ ਰਿਹਾ, ਇੱਧਰੋਂ ਸੁਣਿਆ ਤੇ ਇੱਧਰੋਂ ਕੱਢ ਦਿੱਤਾ। ਸਤਿਗੁਰੂ ਜੀ ਕਹਿੰਦੇ ਸਾਡੀ ਪੀਤ ਜਿਹੜੀ ਆ ਨਾ ਇਹ ਹੈਗੀ ਆ ਦੁੱਧ ਤੇ ਪਾਣੀ ਵਰਗੀ। ਫਿਰ ਅੱਗੇ ਸਤਿਗੁਰੂ ਹੋਰ ਸਾਨੂੰ ਸਮਝਾਉਂਦੇ ਨੇ, ਕਹਿੰਦੇ ਸਾਡੀ ਪ੍ਰੀਤ ਪਰਮਾਤਮਾ ਦੇ ਨਾਲ ਕਿਹੋ ਜਿਹੀ ਹੋਣੀ ਚਾਹੀਦੀ ਹੈ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਰਵਿਦਾਸ ਭਾਵੀ ਕਹਿੰਦੇ ਨੇ ਪਰਮਾਤਮਾ ਤੇਰੀ ਤੇ ਮੇਰੀ ਪ੍ਰੀਤ ਇਹੋ ਜਿਹੀ ਹੈ ਕਿ ਜੇ ਤੂੰ ਹੈਗਾ ਆ ਪਹਾੜ ਤੇ ਫਿਰ ਮੈਨੂੰ ਤੇਰਾ ਆਸਰਾ, ਮੈਂ ਮੋਰਦੀ ਨਹੀਂ ਆਈ। ਜੇ ਤੂੰ ਹੈਗਾ ਆ ਚੰਦਰਮਾ, ਮੇਰੀ ਪ੍ਰੀਤ ਫਿਰ ਤੇਰੀ ਇਸ ਤਰ੍ਹਾਂ ਹੈ ਤੇਰੇ ਨਾਲ ਜਿਵੇਂ ਚਕੋਰ ਦੀ ਪ੍ਰੀਤ ਚੰਦਰਮਾ ਦੇ ਨਾਲ ਹੁੰਦੀ, ਮੈਂ ਚਕੋਰ ਹਾਂ। ਜੋ ਤੁਮ ਦੀਵਰਾ ਤੋ ਹਮ ਬਾਤੀ, ਜੇ ਤੂੰ ਪਰਮਾਤਮਾ ਦੀਵਾ ਆ ਤੇ ਮੈਂ ਉਸ ਦੀਵੇ ਦੇ ਵਿੱਚ ਵਟੀ ਆ, ਜੇ ਤੂੰ ਮੇਰਾ ਮੈਂ ਮੇਰੀ ਇਹੋ ਜਿਹੀ ਪ੍ਰੀਤ ਹੈ ਤੇਰੇ ਨਾਲ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਕਹਿੰਦੇ ਅਸੀਂ ਸੱਚੀ ਪ੍ਰੀਤ ਤੇਰੇ ਨਾਲ ਜੋੜੀ ਆ, ਤੇਰੇ ਨਾਲ ਜੋੜ ਕੇ ਤੇ ਬਾਕੀਆਂ ਨਾਲੋਂ ਤੋੜੀ ਆ। ਪਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਇੱਥੇ ਆਣ ਕੇ ਸਾਨੂੰ ਸੁਚੇਤ ਕਰਦੇ, ਗੁਰਮੁਖ ਪਿਆਰਿਆ ਸਿੱਖਾ ਏਡਾ ਸੋਹਣਾ ਉਪਦੇਸ਼ ਭਗਤਾਂ ਨੇ ਤੇਰੇ ਸਾਹਮਣੇ ਰੱਖਿਆ ਆ ਤੇ ਆਪਾਂ ਰੋਜ਼ਾਨਾ ਹੀ ਸ਼ਬਦ ਪੜ੍ਹਦੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਸ਼ਾਦ ਵਿਖੇ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਓ ਪ੍ਰੀਤ ਲਗਾਈ। ਕਹਿੰਦੇ ਭਗਤਾਂ ਨੇ ਸਾਡੇ ਸਾਹਮਣੇ ਪੂਰਨੇ ਪਾਏ, ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਪੂਰਨੇ ਪਾਏ, ਸਾਨੂੰ ਸੱਚਾ ਸਾਨੂੰ ਦੱਸਿਆ ਕਿ ਲਵ ਕੀ ਹੁੰਦਾ ਆ, ਪ੍ਰੇਮ ਕੀ ਹੁੰਦਾ ਆ, ਪ੍ਰੀਤ ਕੀ ਹੁੰਦੀ ਆ। ਅਸੀਂ ਉਹ ਪੂਰਨਿਆਂ ਦੇ ਚੱਲਣ ਦੀ ਬਜਾਏ ਸੁੱਤ ਦਾਰਾ ਸਿਓ ਪ੍ਰੀਤ ਲਗਾਈ, ਆਪਣੀ ਇਸਤਰੀ ਤੇ ਆਪਣੇ ਬੱਚਿਆਂ ਦੇ ਨਾਲ ਪ੍ਰੀਤ ਪਾ ਕੇ ਬੈਠੇ ਹੋਏ ਆ। ਇੱਥੇ ਆਣ ਕੇ ਇੱਕ ਫੇਰ ਸ਼ੰਕਾ ਖੜਾ ਹੋ ਜਾਂਦਾ ਆ ਕਿ ਕੀ ਅਸੀਂ ਫਿਰ ਆਪਣੇ ਪਰਿਵਾਰ ਨੂੰ ਛੱਡ ਦਈਏ, ਕਿ ਪਰਿਵਾਰ ਦੇ ਨਾਲ ਮੋਹ ਤੋੜ ਲਈਏ, ਚਲੇ ਜਾਈਏ ਜੰਗਲਾਂ ਦੇ ਵਿੱਚ, ਚਲੇ ਜਾਈਏ ਪਹਾੜਾਂ ਦੀਆਂ ਖੰਧਰਾਂ ਦੇ ਵਿੱਚ, ਪਰਿਵਾਰ ਨੂੰ ਛੱਡ ਜਾਈਏ। ਪਰ ਇੱਥੇ ਫੇਰ ਆਪਣੇ ਸਤਿਗੁਰਾਂ ਤੋਂ ਪੁੱਛ ਲਈਏ, ਸਤਿਗੁਰ ਜੀ ਤੁਹਾਡੇ ਕੀ ਖਿਆਲਾਤ ਨੇ। ਖਲੀਲ ਜ਼ਬਰਾਨ ਨੇ ਇੱਕ ਨਾ ਬੜਾ ਵਧੀਆ ਦ੍ਰਿਸ਼ਟਾਂਤ ਇੱਥੇ ਲਿਖਿਆ ਹੋਇਆ ਹੈ। ਉਹ ਕਹਿਣ ਲੱਗੇ ਗੁਰਮੁਖ ਪਿਆਰਿਆ, ਪਤੀ ਤੇ ਪਤਨੀ ਦਾ ਸਾਥ ਇਸ ਤਰ੍ਹਾਂ ਦਾ ਹੀ, ਜਿਵੇਂ ਛੱਤ ਦੇ ਥੱਲੇ ਦੋ ਥੰਮਲੇ ਹੁੰਦੇ ਨੇ। ਆਪਾਂ ਵੇਖ ਰਹੇ ਹਾਂ ਨਾ ਦੀਵਾਨ ਹਾਲ ਦੇ ਵਿੱਚ ਵਧੇ ਵਧੇ ਆ ਥੰਮਲੇ ਜਿਹੜੇ ਲੱਗੇ ਹੋਏ, ਜਿਹਨਾਂ ਦੇ ਸਿਰ ਤੇ ਛੱਤ ਖਲੋਤੀ ਹੋਈ ਹੈ। ਕਹਿੰਦੇ ਛੱਤ ਦੇ ਥੱਲੇ ਦੋ ਥੰਮਲੇ ਆ ਪਤੀ ਪਤਨੀ ਜਿਹੜੇ ਆ। ਪਰ ਜੇ ਪਤੀ ਪਤਨੀ ਦੋਵੇਂ ਆਖਣ ਅਸੀਂ ਇਕੱਠੇ ਹੀ ਹੋ ਜਾਈਏ ਤੇ ਛੱਤ ਟਿਕੀ ਨਹੀਂ ਰਹੇਗੀ। ਜੇ ਸਾਡੇ ਵਿੱਚ ਵਿੱਥ ਜ਼ਰੂਰ ਹੋਣੀ ਚਾਹੀਦੀ ਹੈ, ਉਹ ਥਵਲਿਆਂ ਦੇ ਵਿੱਚ ਵਿੱਥ ਹੋਏਗੀ ਤੇ ਛੱਤ ਟਿਕੀ ਰਹੇਗੀ। ਸਾਡੇ ਦੋਵਾਂ ਦੇ ਵਿੱਚ ਵਿੱਥ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਮਨੁੱਖ ਦੀ ਦੋਸਤੀ ਜਿਹੜੀ ਆ ਨਾ ਉਹ ਦੁਸ਼ਮਣੀ ਦੇ ਵਿੱਚ ਕਦੋਂ ਬਦਲਦੀ, ਜਦੋਂ ਮਨੁੱਖ ਦੀ ਮਨੁੱਖ ਦੇ ਨਾਲ ਬਹੁਤੀ ਨੇੜਤਾ ਹੋ ਜਾਂਦੀ ਆ। ਨੇੜਤਾ ਹੀ ਦੁਸ਼ਮਣੀ ਦਾ ਕਾਰਨ ਬਣਦੀ ਮਨੁੱਖ ਦੀ। ਦੇਖ ਲਵੋ ਤੁਹਾਡੇ ਨਾਲ ਮੇਰੀ ਕੋਈ ਜ਼ਿਆਦਾ ਨੇੜਤਾ ਨਹੀਂ ਹੈ, ਇੱਕ ਸਾਂਝ ਜਿਹਾ ਗੁਰਮੁਖ ਪਿਆਰਿਓ ਦੂਰ ਦੀ ਜੋ ਗੁਰੂ ਨੇ ਕਿਰਪਾ ਕੀਤੀ ਹੈ। ਤੁਹਾਡੀ ਮੇਰੀ ਕੋਈ ਦੁਸ਼ਮਣੀ ਨਹੀਂ ਪਵੇਗੀ, ਪਰ ਹਾਂ ਜਦੋਂ ਮੈਂ ਬਹੁਤਾ ਨਜ਼ਦੀਕ ਸੰਸਾਰੀ ਤੌਰ ਤੇ ਤੁਹਾਡੇ ਕੋਲ ਆਵਾਂਗਾ ਜਾਂ ਤੁਸੀਂ ਮੇਰੇ ਨਾਲ ਜੁੜੋਗੇ ਤੇ ਫਿਰ ਸਾਡੇ ਵਿੱਚ ਜਿਹੜੀ ਆ ਨਾ ਉਹ ਨੇੜਤਾ ਖਤਮ ਹੋਏਗੀ, ਦੁਸ਼ਮਣੀ ਬਣੇਗੀ। ਕਿਵੇਂ? ਕੱਲ ਇੱਕ ਭਾਈ ਸਾਹਿਬ ਉਹਨਾਂ ਨੇ ਬੜੀ ਨੁਕਤੇ ਦੀ ਗੱਲ ਮੇਰੇ ਨਾਲ ਕੀਤੀ। ਉਹ ਕਹਿਣ ਲੱਗੇ ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਜਦੋਂ ਆਪਣਾ ਇੱਕ ਦੂਜੇ ਦੇ ਨਾਲ ਵਾਹ ਪੈਂਦਾ ਨਾ ਉਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਕੀ ਹੈ ਤੇ ਮੈਂ ਕੀ ਹੈ। ਫਿਰ ਉਦੋਂ ਜਿਹੜੀ ਨੇੜਤਾ ਨਾ ਉਹ ਦੂਰੀ ਦੇ ਵਿੱਚ ਬਦਲਣੀ ਸ਼ੁਰੂ ਹੋ ਜਾਂਦੀ ਹੈ। ਗੁਰਮੁਖ ਪਿਆਰਿਓ ਸਤਿਗੁਰੂ ਜੀ ਇਹ ਸਾਨੂੰ ਗੱਲ ਸਮਝਾ ਰਹੇ ਨੇ, ਇੱਕ ਮਨੁੱਖ ਦੋਸਤੀ ਕਰਦਾ ਆ, ਇੱਕ ਦੂਜੇ ਦੇ ਨਾਲ ਅਸੀਂ ਹੱਥ ਮਿਲਾਉਂਦੇ ਹਾਂ, ਹੱਥ ਮਿਲਾ ਕੇ ਛੱਡ ਦਿੱਤਾ ਤੇ ਸੋਹਣੀ ਗੱਲ ਆ, ਤੇ ਜੇ ਹੱਥ ਨੂੰ ਹੱਥ ਦੇ ਵਿੱਚ ਹੀ ਫੜੀ ਰੱਖਿਆ ਤੇ ਨਰਕ ਬਣ ਜਾਏਗਾ ਹੌਲੀ ਹੌਲੀ। ਸਾਰੀ ਦਿਹਾੜੀ ਇੱਕ ਦੂਜੇ ਦਾ ਹੱਥ ਇੱਕ ਦੂਜੇ ਦੇ ਹੱਥ ਵਿੱਚ ਰਹਿ ਜੇ ਤੇ ਉਹ ਠੀਕ ਨਹੀਂ ਰਹਿ ਸਕੇਗੀ ਗੱਲ, ਕਿਉਂਕਿ ਅਸੀਂ ਜੁੜ ਗਏ ਹਾਂ ਸਰੀਰ ਕਰਕੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹੋ ਗੱਲ ਸਮਝਾਉਂਦੇ ਨੇ, ਰਹਿਣਾ ਤੇਰਾ ਨਾਲ ਜਿਵੇਂ ਦੋ ਥਮਲਿਆਂ ਦੇ ਉੱਤੇ ਛੱਤ ਖੜੀ ਹੋਈ ਆ, ਤੇਰਾ ਇਹੋ ਜਿਹਾ ਪ੍ਰੇਮ ਜਿਹੜਾ ਆ ਪਤਨੀ ਦੇ ਨਾਲ ਹੋਣਾ ਚਾਹੀਦਾ। ਜੇ ਤੂੰ ਚਾਹਵੇਂ ਕਿ ਮੈਂ ਪਤੀ ਤੇ ਪਰਿਵਾਰ ਨੂੰ ਛੱਡ ਕੇ ਦੌੜ ਜਾਵਾਂ, ਇਹ ਛੱਤ ਟਿਕੀ ਨਹੀਂ ਰਹਿ ਸਕੇਗੀ। ਤੂੰ ਇਹਦੇ ਨਾਲ ਨਾਲ ਪਰਿਵਾਰ ਦੇ ਨਾਲ ਨਾਲ ਨਿਰੰਕਾਰ ਦੇ ਨਾਲ ਗੂੜੀ ਤੇ ਸਾਂਝੀ ਪ੍ਰੀਤ ਪਾ। ਜਦੋਂ ਤੂੰ ਨਿਰੰਕਾਰ ਦੇ ਨਾਲ ਵੀ ਪ੍ਰੀਤ ਕਰੇਗਾ ਤੇ ਤੇਰਾ ਪਰਿਵਾਰ ਵੀ ਨਾਲ ਨਾਲ ਸਹੀ ਚੱਲਦਾ ਰਹੇਗਾ। ਤੇ ਜੇ ਤੂੰ ਇੱਕ ਪਾਸੇ ਹੋ ਗਏ ਹੋ ਤੇ ਇਹ ਮਰਿਆਦਾ ਜਿਹੜੀ ਸੰਸਾਰ ਦੀ ਪਰਮਾਤਮਾ ਨੇ ਚੱਲਦੀ ਰੱਖਣ ਵਾਸਤੇ ਬਣਾਈ ਹੋਈ ਹੈ, ਟੁੱਟ ਜਾਏਗੀ, ਖਿੰਡ ਜਾਏਗੀ। ਜੇ ਤੂੰ ਪਰਿਵਾਰ ਛੱਡ ਕੇ ਨਿਰੰਕਾਰ ਦਾ ਬਣਨ ਦੀ ਕੋਸ਼ਿਸ਼ ਕੀਤੀ ਤੇ ਨਿਰੰਕਾਰ ਵੀ ਨਹੀਂ ਪਾ ਸਕੇਗਾ। ਤੇ ਜੇ ਤੂੰ ਨਿਰੰਕਾਰ ਨੂੰ ਛੱਡ ਕੇ ਪਰਿਵਾਰ ਦੇ ਹੋਣ ਦੀ ਕੋਸ਼ਿਸ਼ ਕੀਤੀ ਤੇ ਪਰਿਵਾਰ ਦੀ ਪ੍ਰੀਤ ਤੇਰੀ ਝੂਠੀ ਹੈ, ਤੂੰ ਪਰਿਵਾਰ ਦਾ ਵੀ ਨਹੀਂ ਬਣ ਸਕੇਗਾ। ਇਹਨਾਂ ਦੋਵਾਂ ਨੂੰ ਨਾਲ ਨਾਲ ਰੱਖ, ਨਾਲੇ ਨਿਰੰਕਾਰ ਨੂੰ ਤੇ ਨਾਲੇ ਸੰਸਾਰ ਨੂੰ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਨੇ, ਪਰਮਾਤਮਾ ਜੇ ਤੂੰ ਹੈਗਾ ਆ ਦੀਵਾ ਤੇ ਅਸੀਂ ਉਹਦੇ ਵਿੱਚ ਵੱਟੀ, ਜੋ ਤੁਮ ਤੀਰਥ ਤੋ ਹਮ ਜਾਤੀ, ਜੇ ਤੁਸੀਂ ਤੀਰਥ ਜੇ ਤੇ ਸਾਡੀ ਇਹੋ ਜਿਹੀ ਤੁਹਾਡੇ ਨਾਲ ਪ੍ਰੀਤੀ, ਅਸੀਂ ਫਿਰ ਯਾਤਰੂ ਹਾਂ। ਤੇ ਜੇ ਨਾਮਦੇਵ ਭਗਤ ਜੀ ਦੇ ਸਾਹਮਣੇ ਮਸਲਾ ਪ੍ਰੇਮ ਵਾਲਾ ਆਇਆ, ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਦੱਸੋ ਆਪਣੇ ਲਵਰ ਨੂੰ ਕਿੰਨਾ ਲਵ ਕਰਦੇ ਜੇ, ਪ੍ਰੇਮ ਕਰਦੇ ਜੇ, ਨਾਮਦੇਵ ਭਗਤ ਜੀ ਨੇ ਸਾਨੂੰ ਸਮਝਾਇਆ, ਉਹ ਕਹਿਣ ਲੱਗੇ ਪਾਣੀਆਂ ਬਿਨ ਮੀਨ ਤਲਫੇ, ਜੈਸੇ ਦੇਖੇ ਹੇਤ ਪਰ ਨਾਰੀ ਤੈਸੀ ਨਾਮੇ ਪ੍ਰੀਤ ਮੁਰਾਰੀ। ਕਹਿਣ ਲੱਗਿਆ ਜਿਵੇਂ ਇੱਕ ਵਿਸ਼ਈ ਪੁਰਸ਼ ਹਰ ਵੇਲੇ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਰਹਿੰਦਾ ਆ, ਪਰਾਏ ਰੂਪ ਦੇ ਵੱਲ ਉਹਦਾ ਧਿਆਨ ਲੱਗਾ ਹੀ ਰਹਿੰਦਾ ਆ, ਕਹਿੰਦੇ ਐਸੀ ਨਾਮੇ ਪ੍ਰੀਤ ਮੁਰਾਰੀ, ਜਿਵੇਂ ਵਿਸ਼ੇ ਵਿਕਾਰਾਂ ਦੇ ਵਿੱਚ ਉਹ ਮਨੁੱਖ ਰਚਿਆ ਹੋਇਆ ਆ, ਇਸ ਤਰ੍ਹਾਂ ਨਾਮਦੇਵ ਦੀ ਪਰਮਾਤਮਾ ਦੇ ਨਾਲ ਪ੍ਰੀਤ ਆ। ਜੈਸੇ ਕਰ ਹਲ ਬੇਰ ਰਜ਼ਾਈ, ਕਹਿੰਦੇ ਜਿਵੇਂ ਊਰ ਦੀ ਪ੍ਰੀਤ ਵੇਲਾਂ ਦੇ ਨਾਲ ਆ, ਕਹਿੰਦੇ ਇਸ ਤਰ੍ਹਾਂ ਜੋ ਕਰੰਕ ਨਿਦਨਾਦ ਬਾਲ ਆਹਾ, ਕਹਿੰਦੇ ਜਿਵੇਂ ਹਿਰਨ ਆ ਤੇ ਹਿਰਨ ਆਪਣੇ ਆਪ ਨੂੰ ਕਤਲ ਕਰਵਾ ਲੈਂਦਾ ਆ, ਜਦੋਂ ਹੰਡੇ ਘੇੜੇ ਦੀ ਆਵਾਜ਼ ਨੂੰ ਸੁਣਦਾ ਆ ਤੇ ਦੌੜਿਆ ਜਾਂਦਾ ਆ ਤੇ ਸਾਰੀ ਜ਼ਿੰਦਗੀ ਜਿਹੜੀ ਅਵਰਾਨ ਕਰ ਲੈਂਦਾ ਆ। ਕਹਿੰਦੇ ਸਾਡੀ ਪ੍ਰੀਤ ਇਸ ਤਰ੍ਹਾਂ ਦੀ ਆ ਪਰਮਾਤਮਾ ਦੇ ਨਾਲ, ਜਿਵੇਂ ਜਿਹੜਾ ਭੌੜਾ ਆ ਉਹ ਦੂਰੋਂ ਉੱਡ ਕੇ ਆਉਂਦਾ ਆ ਤੇ ਫੁੱਲ ਦੀ ਸੁਗੰਧੀ ਲੈ ਜਾਂਦਾ ਆ, ਤੇ ਉਸ ਸੁਗੰਧੀ ਦੇ ਵਿੱਚ ਹੀ ਉਸ ਫੁੱਲ ਦੇ ਵਿੱਚ ਹੀ ਆਪਾਂ ਆਪਣਾ ਕੁਰਬਾਨ ਕਰ ਦਿੰਦਾ ਆ। ਕਹਿੰਦੇ ਜਿਵੇਂ ਲੁਕਾ ਕੇ ਬਾਲਿਆ ਹੋਵੇ ਦੀਵਾ ਤੇ ਪਤੰਗੇ ਦੀ ਇਹੋ ਜਿਹੀ ਪ੍ਰੀਤ ਔਰ ਛੁਪੇ ਹੋਏ ਦੀਵੇ ਦੇ ਕੋਲ ਵੀ ਵਧੋ ਵਧੀ ਪਹੁੰਚ ਜਾਂਦਾ ਆ ਤੇ ਆਪਣੇ ਆਪ ਨੂੰ ਸਾੜ ਲੈਂਦਾ ਆ। ਕਹਿੰਦੇ ਸਾਡੀ ਪ੍ਰੀਤ ਇਸ ਤਰ੍ਹਾਂ ਦੀ ਆ ਪਰਮਾਤਮਾ ਦੇ ਨਾਲ। ਗੁਰਮੁਖ ਪਿਆਰਿਓ ਕਹਿੰਦੇ ਨੇ ਕਬੀਰ ਸਾਹਿਬ ਜੀ, ਕਹਿੰਦੇ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਭਰੇ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਕਹਿੰਦੇ ਹਾਥੀ ਹਰ ਵੇਲੇ ਕਾਮ ਦੇ ਵਿੱਚ ਮਸਤ ਰਹਿੰਦਾ ਆ, ਅੰਨਾ ਹੋ ਜਾਂਦਾ, ਉਹਨੂੰ ਨਹੀਂ ਦਿਸਦਾ। ਕਹਿੰਦੇ ਅਸੀਂ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਪਿਆਰ ਦੇ ਵਿੱਚ ਮਸਤ ਹੋ ਗਏ, ਸਾਨੂੰ ਹੋਰ ਸੰਸਾਰ ਨਜ਼ਰ ਨਹੀਂ ਆਉਂਦਾ, ਸਾਨੂੰ ਤੇ ਹੁਣ ਸਾਰਿਆਂ ਦੇ ਵਿੱਚ ਹੀ ਨਿਰੰਕਾਰ ਨਜ਼ਰ ਆਉਂਦਾ, ਸਾਡੀ ਇਹੋ ਜਿਹੀ ਪ੍ਰੀਤ ਹੈ ਪਰਮਾਤਮਾ ਦੇ ਨਾਲ। ਜੋ ਕੋਕਲ ਕੋ ਅੰਬ ਬਾਹ ਲਾ, ਕਹਿੰਦੇ ਜਿਵੇਂ ਕੋਇਲ ਜਿਹੜੀ ਅੰਬ ਦੇ ਦਰਖਤ ਦੇ ਨਾਲ ਬੜੀ ਪ੍ਰੀਤ ਕਰਦੀ ਆ, ਕੋਕਲ ਹੋਆ ਅੰਬ ਬਸਾਂ, ਅੰਬ ਦੇ ਬੂਟੇ ਦੇ ਆਣ ਕੇ ਕਿਤੇ ਸੋਹਣੇ ਸੋਹਣੇ ਗੀਤ ਗਾਉਂਦੀ ਆ, ਕਹਿੰਦੇ ਸਾਡੀ ਪ੍ਰੀਤ ਪਰਮਾਤਮਾ ਦੇ ਨਾਲ ਇਸ ਤਰ੍ਹਾਂ। ਫਿਰ ਕਹਿੰਦੇ ਨੇ ਕਿ ਪਾਣੀਆਂ ਬਿਨ ਜੈਸੇ ਗਾਏ ਕਾ ਬਾਸ਼ਾ ਛੂਟਲਾ ਥਣ ਚੋਖਤਾ ਮੱਖਣ ਘੂਟਲਾ, ਕਹਿੰਦੇ ਵਸ਼ੇ ਦਾ ਪ੍ਰੇਮ ਜਿਵੇਂ ਗਾਂ ਦੇ ਨਾਲ ਆ, ਕਿਸੇ ਹੋਰ ਗਾਂ ਦੇ ਥੱਲੇ ਨਹੀਂ ਜਾਏਗਾ, ਸਿੱਧਾ ਆਪਣੀ ਮਾਂ ਦੇ ਥਣਾਂ ਵੱਲ ਨੂੰ ਹੀ ਜਾਏਗਾ। ਕਹਿੰਦੇ ਉਹ ਥਣ ਚੁੰਘਦਾ ਆ, ਮੱਖਣ ਘੁੱਟਲਾ ਵਿੱਚੋਂ ਚੋਂ ਛਕਦਾ ਆ, ਕਹਿੰਦੇ ਸਾਡੀ ਦੇ ਪਰਮਾਤਮਾ ਦੇ ਨਾਲ ਇਹੋ ਜਿਹੀ ਪ੍ਰੀਤ ਆ। तो गुरमुख प्यारे हो श्री गुरु ग्रंथ साहब के चार गुरसिखां दे नाम दे उत्ते गुरु अर्जन देव जी महाराज ने एक बाणी उच्चारण की चौ बोले महला पंजवां। उस चौ बोले बाणी दे विच सतगुरां ने चार सिखां दी जिहड़ी गुरु दे नाल प्रीत सी ना प्रेम सी ना उहदा वर्णन उत्थे कीता होया आ। मूसण यो इस प्रेम की दम क्यों होती शाक और रावण होते से रंकने जिन से रदीने काट। पहला भाई मूसण ते समण दा जिक्र आया गुरमुख प्यारियो। समण ते मूसण दो प्यो पुत्र सन ते इन्हां दा प्रेम सी गुरु अर्जन देव जी महाराज जी दे नाल। इतिहासकारां ने बड़ी दर्द भरी उन्हां दी साखी लिखी हुई गुरमुख प्यारे लू कंडे खड़ी करन वाली। गुरु अर्जन देव जी महाराज जी जदों लाहौर दे विच गए ते इन्हां गुरसिखां ने गुरु अर्जन देव जी महाराज का अपने घर दे विच गुरसिखां समेत प्रशादा वरजिया। किसी दे कोलों करजा थोड़ा चुकिया कि कोई गल नहीं उतार देंगे असीं मेहनती हाँ दे देंगे तुहाडे। उहने मन गया जिन्हें करजा देना सी गुरमुख प्यारियो समय दे समय आण के किसी दियां चुकणां दे विच आण के उहने अपना आप जिहड़ा सी ना उह मुकर गया इस गलों कि तुहानूं करजा नहीं मिल सकदा। ते इहनां गुरमुख प्यारियां ने उत्थे चोरी कीती पर वाधू समान नहीं चुकिया। जिन्ना समान इन्हां ने हां कीती सी इन्हां प्रण कीता भी जिन्ना इहदा लवांगे ना उन्ना इहनूं दे देणा है असीं। कहिंदे ने उहनां ने जदों छत पाड़ के सौदा कढ लिया ते जिहड़ा सी ना लड़का मूसण कहिंदे उहदा घर जिहड़ा सी थले अड़ गया निकले ना बाहर उधरों समां हुंदा जावे। उहने आख्या कि हुण देखो ना इस तरह करो पहचान हो जाएगी जे मैं इत्थे अड़िया रह गया ते गुरसिखी सिखी बदनाम होएगी। तुसीं इस तरह करो मेरा जिहड़ा सिर है कतल कर देवो लै जावो कोई गल नहीं गुरसिखां नूं जल के जल पाणी छकाओ सतगुरु जी घर आए होणगे। ਉਹ ਪਿਤਾ ਨੇ ਕਹਿੰਦੇ ਉਹਦਾ ਸਿਰ ਵੱਢ ਕੇ ਲੈ ਗਿਆ ਤੇ ਘਰ ਜਾ ਕੇ ਰੱਖ ਲਿਆ। ਇੰਨੀ ਦੇਰ ਨੂੰ ਉਹ ਜਿਹੜਾ ਸ਼ਾਹੂਕਾਰ ਸੀ ਉਹ ਘਰ ਜਦੋਂ ਥੱਲੇ ਡਿੱਗਾ ਦੇਖਿਆ ਤੇ ਉਹਨੇ ਵੇਖਿਆ ਕਿ ਕੋਈ ਕਤਲ ਕਰਕੇ ਮੇਰੇ ਘਰ ਸੁੱਟ ਗਿਆ ਤੇ ਕੇਸ ਮੇਰੇ ਤੇ ਪੈ ਗਿਆ। ਉਹ ਭੱਜਾ ਭੱਜਾ ਮੂਸਾ ਇਹਦੇ ਹੱਲ ਸੰਮਣਾ ਲਾਇਆ ਤੇ ਆਣ ਕੇ ਕਹਿਣ ਲੱਗਾ ਭਾਈ ਸਾਹਿਬ ਆ ਸਰੀਰ ਸਾਡੇ ਘਰ ਕੋਈ ਸੁੱਟ ਗਿਆ ਜੇ ਰੁਪਈਆ 250 ਤੁਹਾਨੂੰ ਦੇ ਦਾਂਗੇ ਇਹਦਾ ਸੰਸਕਾਰ ਕਰ ਦਿਓ ਚੁੱਕ ਕੇ ਲੈ ਜਾਓ। ਉਹ ਚੁੱਕ ਕੇ ਲੈ ਆਏ ਘਰ ਦੇ ਨਾਲ ਹੀ ਜਿਹੜੀ ਧੌਣ ਲਗਾ ਦਿੱਤੀ। ਸਤਿਗੁਰਾਂ ਨੂੰ ਜਲ ਪਾਣੀ ਛਕਾਰਿਆ ਸੀ ਗੁਰਮੁਖ ਪਿਆਰੇ ਉਹ ਸਤਿਗੁਰਾਂ ਨੇ ਆਵਾਜ਼ ਮਾਰੀ ਭਾਈ ਮੂਸਣ ਨਜ਼ਰ ਨਹੀਂ ਆ ਰਿਹਾ ਤੇ ਉਹਦਾ ਪਿਤਾ ਕਹਿਣ ਲੱਗਾ ਸਤਿਗੁਰ ਜੀ ਉਹ ਕਿਤੇ ਦੂਰ ਕੰਮ ਗਿਆ ਹੋਇਆ ਆ। ਕਹਿੰਦੇ ਨਹੀਂ ਕੰਮ ਨਹੀਂ ਗਿਆ ਤੁਸੀਂ ਆਵਾਜ਼ ਮਾਰੋ ਆ ਜਾਏਗਾ। ਕਹਿੰਦੇ ਮੂਸਣ ਕਹਿਣ ਲੱਗਾ ਸਤਿਗੁਰ ਜੀ ਜਿੱਥੇ ਉਹ ਗਿਆ ਹੋਇਆ ਨਾ ਮੇਰੀ ਆਵਾਜ਼ ਉੱਥੋਂ ਤੱਕ ਨਹੀਂ ਜੇ ਪਹੁੰਚਣੀ ਤੁਸੀਂ ਕਿਰਪਾ ਕਰਕੇ ਆਵਾਜ਼ ਮਾਰ ਲਓ ਤੇ ਫਿਰ ਉਹ ਆ ਜਾਏਗਾ। ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਵਾਜ਼ ਮਾਰੀ ਤੇ ਉਹ ਗੁਰਮੁਖ ਪਿਆਰਾ ਉੱਠ ਕੇ ਆਇਆ ਤੇ ਉਹਨੇ ਜਲ ਵਰਤਾਇਆ। ਇਹਨਾਂ ਦੋ ਸਿੰਘਾਂ ਦੇ ਨਾਂ ਦੇ ਸਿੱਖਾਂ ਦੇ ਨਾਂ ਦੇ ਉੱਤੇ ਸਤਿਗੁਰਾਂ ਨੇ ਚੌ ਬੋਲੇ ਬਾਣੀ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਇਹਨਾਂ ਦਾ ਪ੍ਰੇਮ ਦਾ। ਕਹਿਣ ਲੱਗੇ ਪ੍ਰੇਮ ਕਦੀ ਮੁੱਲ ਦੇ ਨਾਲ ਨਹੀਂ ਹੁੰਦਾ ਪੈਸੇ ਦੇ ਨਾਲ ਕਦੀ ਪ੍ਰੇਮ ਨਹੀਂ ਹੁੰਦਾ। ਦਮ ਕਿਉਂ ਹੋਤੀ ਛਾੜ ਦਮ ਤੋਂ ਭਾਉਂਦਾ ਦਮੜਿਆਂ ਦੇ ਨਾਲ। ਪਿਆਰ ਜਿਹੜਾ ਗੁਰਮੁਖ ਪਿਆਰੇ ਹੋਏ ਵਪਾਰ ਨਹੀਂ ਆਉਂਦਾ। ਕਹਿੰਦੇ ਰਾਵਣ ਵਰਗੇ ਜਿਨ੍ਹਾਂ ਨੇ 10 ਸਿਰ ਜਿਹੜੇ ਸਨ ਸ਼ਿਵ ਜੀ ਨੂੰ ਭੇਟ ਕਰ ਦਿੱਤੇ ਉਹਨਾਂ ਨਾਲੋਂ ਕਿਤੇ ਚੰਗੇ ਨੇ ਮੇਰੇ ਸੰਮਣ ਤੇ ਮੂਸਣ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਜਿਨ੍ਹਾਂ ਨੇ ਸਿੱਖੀ ਦੀ ਲਾਜ ਰੱਖੀ ਹੈ। ਨਵੇਂ ਇਤਿਹਾਸਕਾਰਾਂ ਨੇ ਇਸ ਸਾਖੀ ਨੂੰ ਇਸ ਤਰ੍ਹਾਂ ਦਰਜ ਕੀਤਾ ਹੋਇਆ ਗੁਰਮੁਖ ਪਿਆਰਿਓ ਕਹਿੰਦੇ ਨੇ ਗੁਰਸਿੱਖ ਚੋਰੀ ਨਹੀਂ ਕਰਦਾ ਜੋ ਮਰਜ਼ੀ ਹੋ ਜਾਵੇ। ਤੋ ਕਹਿੰਦੇ ਨੇ ਕਿ ਜਿਹੜਾ ਲਾਹੌਰ ਦੇ ਵਿੱਚ ਇੱਕ ਸੰਮਣ ਬੁਰਜ ਬਣਿਆ ਹੋਇਆ ਆ ਇਹ ਬਿਲਕੁਲ ਰਾਵੀ ਦਰਿਆ ਦੇ ਨਾਲ ਵਗਦਾ ਸੀ ਤੇ ਬਹੁਤ ਉੱਚਾ ਬੁਰਜ ਸੀ। ਕਹਿੰਦਾ ਜਦੋਂ ਇਹਨਾਂ ਦੋਵਾਂ ਪਿਓ ਪੁੱਤਰਾਂ ਦਾ ਕਿਸੇ ਪਾਸਿਓ ਮਾਇਆ ਦਾ ਇੰਤਜ਼ਾਮ ਨਾ ਹੋ ਸਕਿਆ ਕਿ ਅਸੀਂ ਆਪਣੇ ਸਤਿਗੁਰਾਂ ਨੂੰ ਤੇ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣਾ ਆ, ਕਹਿੰਦੇ ਉਸ ਬੁਰਜ ਦੇ ਉੱਤੇ ਜਾ ਕੇ ਜਿਹੜਾ ਰਾਜਗਿਰੀ ਦਾ ਕੰਮ ਕਰਦਾ ਹੁੰਦਾ ਸੀ ਨਾ ਉਹ ਆਟੋਮੈਟਿਕਲੀ ਉਹਦੇ ਨਾਲ ਹਾਦਸਾ ਇਹੋ ਜਿਹਾ ਵਾਪਰ ਜਾਂਦਾ ਹੁੰਦਾ ਸੀ ਕਿਉਂਕਿ ਇਹੋ ਜਿਹੀਆਂ ਗੋਆ ਨਹੀਂ ਸਨ ਉਦੋਂ ਵੱਜ ਸਕਦੀਆਂ ਹੁੰਦੀਆਂ ਤੇ ਕੋਈ ਇਹੋ ਜਿਹਾ ਇੰਤਜ਼ਾਮ ਨਹੀਂ ਸੀ ਉਹ ਦਰਿਆ ਦੇ ਵਿੱਚ ਡਿੱਗ ਕੇ ਮਰ ਜਾਂਦਾ ਹੁੰਦਾ ਸੀ। ਕਹਿੰਦੇ ਨੇ ਉਦੋਂ ਦੇ ਆਤਮਾ ਨੇ ਇਹ ਗੱਲ ਆਖੀ ਹੋਈ ਸੀ ਕਿ ਉਹਨੂੰ ਡਬਲ ਤੀਰ ਤੇਰੀ ਚੌਰੀ ਮਜ਼ਦੂਰੀ ਦਿੱਤੀ ਜਾਏਗੀ ਜਿਹੜਾ ਸੰਮਣ ਬੁਰਜ ਨੂੰ ਸੰਪੂਰਨ ਕਰੇਗਾ। ਜਿਹੜਾ ਉਹ ਬੁਰਜ ਸੀ ਕਹਿੰਦੇ ਉੱਥੇ ਜਾ ਕੇ ਇਹਨਾਂ ਨੇ ਉਸ ਹਾਕਮ ਦੇ ਕੋਲੋਂ ਪੈਸੇ ਲਏ ਤੇ ਸੰਮਣ ਨੇ ਆਪਣੇ ਪੁੱਤਰ ਨੂੰ ਆਖਿਆ ਵੀ ਪੁੱਤਰ ਮੈਂ ਇੱਥੇ ਹੁਣ ਕਰਦਾ ਹਾਂ ਕੰਮ ਤੇ ਤੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੱਲ ਕੇ ਪ੍ਰਸ਼ਾਦਾ ਛਕਾ। ਕਹਿੰਦੇ ਉਹ ਕੰਮ ਕਰਦਿਆਂ ਕਰਦਿਆਂ ਸੰਮਣ ਜਿਹੜਾ ਸੀ ਉੱਥੋਂ ਡਿੱਗ ਪਿਆ ਰਾਵੀ ਦਰਿਆ ਦੇ ਵਿੱਚ ਤੇ ਵਿਚਾਰਾ ਖਤਮ ਹੋ ਗਿਆ ਸਰੀਰਕ ਤੌਰ ਤੇ। ਕਹਿੰਦੇ ਨੇ ਇਸ ਘਟਨਾ ਦਾ ਕਰਕੇ ਹੀ ਲਾਹੌਰ ਦੇ ਉਸ ਬੁਰਜ ਦਾ ਨਾਂ ਸੰਮਣ ਬੁਰਜ ਪਿਆ ਸੀ। ਜਦ ਸੰਮਣ ਬੁਰਜ ਨਾ ਪੈਣ ਦਾ ਕਹਿੰਦੇ ਮਤਲਬ ਹੀ ਕੋਈ ਨਹੀਂ ਸੀ। ਉਹਦੇ ਹਾਕਮ ਸਨ ਉੱਥੋਂ ਦੇ, ਉਹਨਾਂ ਨੇ ਇੱਕ ਮਾਮੂਲੀ ਸਿੱਖ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਸੀ, ਉਹਦੇ ਨਾਂ ਦੇ ਉੱਤੇ ਕਿਉਂ ਇਹ ਨਾਂ ਰੱਖਣਾ ਸੀ। ਇਸੇ ਕਰਕੇ ਰੱਖਿਆ ਕਿ ਉਹਨੇ ਕੁਰਬਾਨੀ ਕੀਤੀ ਇਸ ਬੁਰਜ ਨੂੰ ਪੂਰਿਆਂ ਕਰਦਿਆਂ ਕਰਦਿਆਂ ਉਹ ਜਿਹੜਾ ਸੀ ਚੜ੍ਹਾਈ ਕਰ ਗਿਆ। ਤੇ ਕਹਿੰਦੇ ਨੇ ਉਹਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਬਹੁਤ ਪ੍ਰੇਮ ਸੀ। ਗੁਰਮੁਖ ਪਿਆਰਿਓ, ਉਸ ਤੋਂ ਬਾਅਦ ਸਤਿਗੁਰਾਂ ਨੇ ਦੋ ਗੁਰ ਸਿੱਖਾਂ ਦਾ ਹੋਰ ਉਹਨਾਂ ਦਾ ਜ਼ਿਕਰ ਕੀਤਾ ਇਸੇ ਚੌ ਬੋਲੇ ਬਾਣੀ ਦੇ ਵਿੱਚ। ਇੱਕ ਭਾਈ ਜਮਾਲ ਤੇ ਇੱਕ ਭਾਈ ਪਤੰਗ। ਕਰਨੀ ਕਮਲ ਜਮਾਲ, ਨਾਨਕ ਅਦਮ ਪਤੰਗ। ਕਹਿੰਦੇ ਇਹਨਾਂ ਚਾਰ ਗੁਰਸਿੱਖਾਂ ਨੂੰ ਸਾਹਮਣੇ ਰੱਖ ਕੇ ਇਹਨਾਂ ਦਾ ਪ੍ਰੇਮ ਗੁਰੂ ਦੇ ਨਾਲ ਦੇਖ ਕੇ ਸਤਿਗੁਰਾਂ ਨੇ ਉੱਚੇ ਉੱਚੇ ਤੌਰ ਤੇ ਚੌ ਬੋਲੇ ਬਾਣੀ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ। ਗੁਰਮੁਖ ਪਿਆਰੇ ਹੋਏ, ਗੁਰਸਿੱਖ ਪੜ੍ਹ ਕੇ ਇਸ ਬਾਣੀ ਤੋਂ ਸਿੱਖਿਆ ਲੈ ਕੇ ਆਪਣੇ ਪਰਿਵਾਰ ਦੇ ਨਾਲ ਨਾਲ ਨਿਰੰਕਾਰ ਦੇ ਨਾਲ ਗੁਰੂ ਦੇ ਨਾਲ ਵੀ ਪਿਆਰ ਕਰਨ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੀ ਬਚਨ ਨੇ, ਜਦੋਂ ਉਹਨਾਂ ਨੂੰ ਪੁੱਛਿਆ ਕਿ ਪ੍ਰੇਮ ਦੇ ਉੱਤੋਂ ਜਾਂ ਇਸ ਪਿਆਰ ਦੇ ਉੱਤੋਂ ਜਾਂ ਇਸ ਪ੍ਰੀਤ ਦੇ ਉੱਤੋਂ ਕੀ ਨਿਸ਼ਾਵਰ ਕਰ ਸਕਦੇ ਜੇ, ਜੇ ਤੁਹਾਨੂੰ ਕੋਈ ਵੱਢੀ ਦੇਵੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਵੀ ਭਾਈ ਸਾਨੂੰ ਕੋਈ ਰਾਜ ਭਾਗ ਦੇ ਦੇਵੇ ਤੇ ਅਸੀਂ ਰਾਜ ਭਾਗ ਨੂੰ ਨਿਸ਼ਾਵਰ ਕਰ ਦਿਆਂਗੇ, ਪ੍ਰੇਮ ਵਾਸਤੇ ਸੁੱਟ ਦਿਆਂਗੇ। ਇਹ ਪੁੱਲੀ ਚੰਗੀ ਆ ਜਿਹਦੇ ਵਿੱਚ ਪਰਮਾਤਮਾ ਯਾਦ ਆਵੇ। ਤੇ ਕਿਸੇ ਨੇ ਆਖਿਆ ਜੇ ਤੁਹਾਨੂੰ ਕੋਈ ਮੁਕਤੀ ਦੇ ਦੇਵੇ ਤੇ ਫਿਰ ਤੁਸੀਂ ਇਹ ਪ੍ਰਾਮ ਨੂੰ ਪਰਮਾਤਮਾ ਦੇ ਨਾਲ ਪਿਆਰ ਨੂੰ ਤੋੜ ਦੇਵੋਗੇ। ਉਹ ਕਹਿਣ ਲੱਗੇ ਅਸੀਂ ਇਹੋ ਜਿਹੀ ਮੁਕਤੀ ਨੂੰ ਵੀ ਨਹੀਂ ਜੇਕਰ ਮੰਨਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ, ਮੇਰੀ ਪ੍ਰੀਤ ਜਿਹੜੀ ਆ ਪਰਮਾਤਮਾ ਦੇ ਚਰਨਾਂ ਨਾਲ ਇਹੋ ਜਿਹੀ ਜੁੜੀ ਹੋਈ ਆ, ਮੈਂ ਰਾਜ ਭਾਗਾਂ ਨੂੰ ਲਾਣ ਪਿਆ ਠੋਕਰ ਮਾਰਦਾ ਆ, ਮੈਂ ਇਹੋ ਜਿਹੀਆਂ ਮੁਕਤੀਆਂ ਨੂੰ ਵੀ ਠੋਕਰ ਮਾਰਦਾ। ਗੁਰਮੁਖ ਪਿਆਰੇ ਉਹ ਭਾਈ ਤਿਲਕੂ ਦਾ ਜੀਵਨ ਇੱਥੇ ਵਿਚਾਰਨ ਵਾਲੀ ਗੱਲ ਆ। ਇੱਕ ਜੋਗੀ ਪਖੰਡੀ ਭਾਈ ਤਿਲਕੂ ਦੇ ਜੀਵਨ ਵੱਲ ਦੇਖ ਕੇ ਨਾ ਗੁਰਮੁਖ ਪਿਆਰਿਓ, ਭਾਈ ਬਹੁਤ ਸਾਰੇ ਲੋਕ ਮੇਰੇ ਨਾਲੋਂ ਟੁੱਟ ਟੁੱਟ ਕੇ ਭਾਈ ਤਿਲਕੂ ਦਾ ਉਪਦੇਸ਼ ਸੁਣ ਸੁਣ ਕੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਪ੍ਰੇਮ ਪਾਈ ਜਾ ਰਹੇ ਨੇ ਤੇ ਮੇਰਾ ਤੇ ਕੰਮ ਹੀ ਖਰਾਬ ਹੋ ਗਿਆ। ਉਹਨੇ ਇੱਕ ਨਾ ਪਖੰਡ ਰਚਿਆ, ਕਹਿਣ ਲੱਗਾ ਮੈਨੂੰ ਰਾਤੀ ਆਇਆ ਜੇ ਸੁਪਨਾ ਤੇ ਸੁਪਨੇ ਦੇ ਵਿੱਚ ਮਿਲੇ ਨੇ ਮੈਨੂੰ ਸ਼ਿਵ ਜੀ ਮਹਾਰਾਜ ਤੇ ਉਹ ਕਹਿੰਦੇ ਨੇ ਜਿਹੜਾ ਜੋਗੀ ਦੇ ਦਰਸ਼ਨ ਕਰੂਗਾ ਉਹਨੂੰ 6 ਮਹੀਨੇ ਸਵਰਗਾਂ ਦੇ ਵਿੱਚ ਜਗ੍ਹਾ ਮਿਲੇਗੀ। ਲੋਕ ਦੌੜੇ ਦੌੜੇ ਗਏ, ਚਲੋ ਜੀ ਦਰਸ਼ਨ ਕਰ ਲਓ ਇੱਕ ਅੱਧੀ ਵਾਰ, 6 ਮਹੀਨਿਆਂ ਦਾ ਸਵਰਗ ਹੀ ਸਹੀ। ਸਾਰੇ ਗਏ, ਜੋਗੀ ਨੇ ਪੁੱਛਿਆ ਆ ਗਏ ਸਾਰੇ, ਆਪਣੇ ਚੇਲਿਆਂ ਨੂੰ ਪੁੱਛਿਆ, ਉਹ ਕਹਿਣ ਲੱਗਾ ਜੀ ਸਾਰੇ ਆ ਗਏ, ਇੱਕ ਨਹੀਂ ਆਇਆ ਭਾਈ ਤਿਲਕੂ। ਕਹਿਣ ਲੱਗਾ ਜਾਓ ਭਾਈ ਤਿਲਕੂ ਨੂੰ ਆਖੋ ਉਹਨੂੰ 2 ਸਾਲ ਦਾ ਸਵਰਗ ਦਿੱਤਾ। ਉਹ ਆਣ ਕੇ ਕਹਿਣ ਲੱਗੇ ਭਾਈ ਤਿਲਕੂ ਜੀ, ਜੋਗੀ ਕਹਿੰਦਾ 2 ਸਾਲ ਦਾ ਸਵਰਗ ਤੁਹਾਨੂੰ ਜੇ ਤੁਸੀਂ ਆਣ ਕੇ ਦਰਸ਼ਨ ਕਰੋ ਤੇ। ਭਾਈ ਤਿਲਕੂਆਂ ਦਾ ਅਸੀਂ ਸਵਰਗ ਕੀ ਕਰਨਾ ਆ, ਕਿਆ ਸਵਰਗ ਕਿਆ ਨਰਕ, ਵਿਚਾਰਾ ਸੰਤਨ ਦੋ ਰਾਜੇ ਕਹਿੰਦੇ ਜੇ ਰੱਦ ਕਰ ਦਿੱਤਾ ਸਵਰਗ ਨਰਕ ਨੂੰ, ਸਾਨੂੰ ਸਵਰਗ ਨਰਕ ਦੀ ਕੋਈ ਲੋੜ ਨਹੀਂ, ਸਾਨੂੰ ਸਤਿਗੁਰੂ ਦੇ ਚਰਨਾਂ ਦਾ ਪ੍ਰੇਮ ਚਾਹੀਦਾ ਆ, ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਰਵਾਂਗੇ। ਕਹਿੰਦੇ ਜੋਗੀ ਆਪ ਚੱਲ ਕੇ ਆਇਆ ਤੇ ਭਾਈ ਤਿਲਕੂ ਨੇ ਉਹ ਆਪਣਾ ਦਰਵਾਜ਼ਾ ਬੰਦ ਕਰ ਲਿਆ ਵੀ ਤੇਰੇ ਵਰਗੇ ਨਾਸਤਕ ਦੇ ਮੱਥੇ ਹੀ ਨਹੀਂ ਲੱਗਣਾ, ਤੂੰ ਤੇ ਪਖੰਡੀ ਆ। ਇਹਨੇ ਬੂਹਾ ਖੜਕਾਇਆ, ਕਹਿਣ ਲੱਗਾ ਭਾਈ ਤਿਲਕੂ ਮੈਂ ਖੁਦ ਚੱਲ ਕੇ ਤੇਰੇ ਕੋਲ ਆਇਆ, ਤੂੰ ਮੇਰੇ ਦਰਸ਼ਨ ਕਰ ਲਾ, 5-6 ਸਾਲ ਦਾ ਸਵਰਗ ਲੈ ਲਾ। ਉਹ ਕਹਿਣ ਲੱਗਾ ਮੈਨੂੰ ਸਵਰਗਾਂ ਦੀ ਲੋੜ ਨਹੀਂ। ਇਹਨਾਂ ਦ੍ਰਿੜ ਨਿਸ਼ਚਾ ਧਰਮ 'ਚ ਵੇਖ ਕੇ ਕਹਿੰਦੇ ਜੋਗੀ ਡੋਲ ਗਿਆ ਤੇ ਜੋਗੀ ਕਹਿਣ ਲੱਗਾ ਦਰਵਾਜ਼ਾ ਖੋਲ ਕੇ ਫਿਰ ਮੈਨੂੰ ਆਪਣੇ ਹੀ ਦਰਸ਼ਨ ਦੇ ਦੇ ਤੇ ਆਪਣੇ ਗੁਰੂ ਦੇ ਦਰਸ਼ਨ ਕਰਾ ਦੇ ਫਿਰ। ਗੁਰਮੁਖ ਪਿਆਰਿਓ, ਫੇਰ ਭਾਈ ਤਿਲਕੂ ਨੇ ਦਰਵਾਜ਼ਾ ਖੋਲਿਆ ਤੇ ਇਹਨੂੰ ਲੈ ਕੇ ਆਏ ਅੰਮ੍ਰਿਤਸਰ। ਬੜੀ ਲੰਮੀ ਚੌੜੀ ਸਾਖੀ ਲਿਖੀ ਹੋਈ ਉੱਥੇ, ਪਰ ਗੁਰੂ ਕਾ ਸਿੱਖ ਸਵਰਗਾਂ ਵਾਸਤੇ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਤੋੜਦਾ, ਗੁਰੂ ਕਾ ਸਿੱਖ ਰਾਜ ਭਾਗ ਵਾਸਤੇ ਪਰਮਾਤਮਾ ਦੇ ਨਾਲ ਜਿਹੜਾ ਹੈ ਨਾ ਉਹ ਪ੍ਰੇਮ ਨਹੀਂ ਤੋੜਦਾ। ਗੁਰੂ ਕਾ ਸਿੱਖ ਮੁਕਤੀ ਵਾਸਤੇ ਗੁਰੂ ਦੇ ਨਾਲੋਂ ਆਪਣਾ ਪ੍ਰੇਮ ਨਹੀਂ ਜੇ ਤੋੜਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੋਡੇ ਦੇ ਉੱਤੇ ਸਿਰ ਰੱਖ ਕੇ ਭਾਈ ਮਹਾਂ ਸਿੰਘ ਨੇ ਇਹ ਗੱਲ ਕਹੀ ਸੀ, ਭਾਈ ਮਹਾਂ ਸਿੰਘ ਮੁਕਤੀ ਚਾਹੁੰਦਾ ਤੇ ਦੱਸ, ਰਾਜ ਭਾਗ ਚਾਹੁੰਦਾ ਤੇ ਦੱਸ, ਸਵਰਗ ਚਾਹੁੰਦਾ ਹੈ ਤੇ ਦੱਸ, ਲੰਮੀ ਉਮਰ ਚਾਹੁੰਦਾ ਤੇ ਦੱਸ। ਤੇ ਭਾਈ ਮਹਾਂ ਸਿੰਘ ਨੇ ਆਖਿਆ, ਇਹ ਸਤਿਗੁਰੂ ਜੀ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਰਾਜ ਭਾਗ ਮੈਂ ਕੀ ਕਰਨਾ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਕਹਿੰਦੇ ਜੋ ਸਿੱਖ ਗੁਰੂ ਦੀ ਸੇਵਾ ਕਰਨ ਦੇ ਵਿੱਚ ਹੈ ਨਾ, ਉਹ ਰਾਜ ਭਾਗ ਤਖਤ ਤਾਜ ਤੇ ਬੈਠਣ ਦੇ ਨਾਲ ਵੀ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਕਹਿੰਦੇ ਰਾਜ ਭਾਗ ਸੰਸਾਰ ਦਾ ਲਾਹਣਤ ਆ। ਸਤਿਗੁਰਾਂ ਨੇ ਪੁੱਛਿਆ, ਫਿਰ ਭਾਈ ਮਹਾਂ ਸਿੰਘ ਦੱਸ ਫਿਰ ਕੀ ਚਾਹੁੰਦਾ। ਉਹ ਕਹਿਣ ਲੱਗਾ, ਸਤਿਗੁਰੂ ਜੀ ਤੁਹਾਡੇ ਚਰਨਾਂ ਦਾ ਪ੍ਰੇਮ ਅਸੀਂ ਭੁੱਲ ਗਏ ਸਾਂ, ਨਿਕਲ ਗਏ ਸਾਂ, ਬੇਦਾਵਾ ਲੈ ਕੇ ਦੇ ਬੈਠੇ ਸਾਂ, ਕਰੋ ਕਿਰਪਾ ਇਹ ਟੁੱਟੀ ਨੂੰ ਗੰਧ ਲਵੋ। ਕਹਿੰਦੇ ਮੇਰੇ ਸਤਿਗੁਰਾਂ ਨੇ ਆਖਿਆ, ਇਹ ਖਿਦਰਾਣੇ ਦੀ ਢਾਬ ਨਹੀਂ, ਅੱਜ ਤੋਂ ਬਾਅਦ ਮੁਕਤ ਸਰ ਹੋਏਗਾ, ਇੱਥੇ ਆਣ ਕੇ ਗੁਰਸਿੱਖ ਮੁਕਤ ਹੋਇਆ ਕਰਨਗੇ। ਭਾਈ ਮਹਾਂ ਸਿੰਘ ਤੇਰੇ ਜੀਵਨ ਨੂੰ ਵਿਚਾਰਨਗੇ ਗੁਰੂ ਕੇ ਸਿੱਖ, ਤੇ ਸਿੱਖਿਆ ਲਿਆ ਕਰਨਗੇ ਕਿ ਅਸੀਂ ਵੀ ਪਦਾਰਥਾਂ ਦੇ ਨਾਲੋਂ ਪ੍ਰੀਤ ਤੋੜ ਕੇ, ਲਵ ਤੋੜ ਕੇ ਇੱਕ ਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਪ੍ਰੇਮ ਪਾਉਣਾ ਹੈ। ਤਾਂ ਗੁਰਮੁਖ ਪਿਆਰਿਓ, ਇਹਨਾਂ ਗੁਰਸਿੱਖਾਂ ਦੇ ਜੀਵਨ ਵੱਲ ਦੇਖ ਕੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਅੱਜ ਦਾ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕਰਕੇ ਸਾਨੂੰ ਸਿੱਖਿਆ ਦਿੱਤੀ ਆ, ਆਓ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ। ਆਪਣੇ ਮਨ ਦੀਆਂ ਸੰਕਲਪਾਂ ਵਿਕਲਪਾਂ ਸੁਖਰੁਣਿਆਂ ਨੂੰ ਦੂਰ ਕਰਕੇ ਮਾਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਪਾਵਨ ਪਵਿੱਤਰ ਇਸ ਸ਼ਬਦ ਜੀ ਵਿਚਾਰ ਨੂੰ ਸਰਵਣ ਕਰਨਾ ਕਰੋ, ਪਰ ਇੱਕ ਵਾਰ ਸਾਰੀ ਸੰਗਤ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ।
ਸ੍ਰੀ ਮਹਲਾ ਪੰਜਵਾਂ, ਕਰਤਾਇ ਪਰਕਾਰ ਨ ਤੂਟੋ ਪ੍ਰੀਤ।
ਸਾਹਿਬਜ਼ਾਦੇ ਜਿਹੜੇ ਸਨ ਗੁਰਮੁਖ ਪਿਆਰਿਓ, 5 ਸਾਲ ਤੇ 7 ਸਾਲ ਦੀ ਉਮਰ ਸੀ। ਇਤਿਹਾਸਕਾਰ ਦੱਸਦੇ ਨੇ 2.5 ਸਾਲ ਦੀ ਉਮਰ ਸੀ ਜਦੋਂ ਨਾ ਮਾਤਾ ਜੀਤੋ ਜੀ ਜਿਹੜੇ ਸਨ ਉਹ ਚੜ੍ਹਾਈ ਕਰ ਗਏ ਸਨ, ਤੇ ਉਸ ਵੇਲੇ ਸਾਹਿਬਜ਼ਾਦੇ ਫਤਿਹ ਸਿੰਘ ਦੀ ਉਮਰ 2.5 ਸਾਲ ਸੀ, ਤੇ ਇਸ ਮਾਂ ਮਿੱਟਰ ਦੇ ਨਾਲ ਦਾਦੀ ਦਾ ਬਹੁਤ ਪ੍ਰੇਮ ਸੀ। ਉਹਨਾਂ ਨੇ ਅੰਦਰ ਬਾਹਰ ਜਾਂਦਿਆਂ ਆਉਂਦਿਆਂ ਫਤਿਹ ਸਿੰਘ ਜੀ ਨੂੰ ਨਾਲ ਹੀ ਰੱਖਿਆ ਕਰਨਾ, ਇਹੋ ਜਿਹੀਆਂ ਲੋਰੀਆਂ ਦਿਆ ਕਰਨੀਆਂ ਧਰਮ ਦੀਆਂ ਗੁਰਮੁਖ ਪਿਆਰਿਓ, ਕਿ ਸਾਹਿਬਜ਼ਾਦਾ ਧਰਮ ਦੇ ਵਿੱਚ ਇੰਨਾ ਪ੍ਰਪੱਕ ਹੋ ਗਿਆ 5 ਸਾਲ ਦੀ ਉਮਰ ਦੇ ਵਿੱਚ। ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਨੇ ਇੱਕ ਰੁੱਤ ਵੇਖੋ ਉਸ ਵੇਲੇ ਦੀ, ਉਹ ਮਾਘ ਦੇ ਦਿਨ, ਇੱਕ ਬੁਰਜ ਠੰਡਾ, ਉੱਤੇ ਲੈਣ ਵਾਸਤੇ ਕੋਈ ਕੱਪੜਾ ਨਹੀਂ ਹੈ, ਤਸੀਹੇ ਸਨ ਇਹ ਸਾਰੇ। ਇੱਕ ਸ਼ਾਇਰ ਲਿਖਦਾ, ਕਹਿੰਦੇ ਪਾਲਾ ਕੋਹ ਦਾ ਕੱਕਰੀ ਰਾਤ ਕਹਿਰੀ,
ਵਾਹਿਗੁਰੂ
ਹੱਡੀ ਠੰਡ ਵੀ ਪਈ ਠਾਰ ਦੀ ਸੀ, ਕਹਿੰਦੀ ਇਹ ਹੱਡਾਂ ਨੂੰ ਠਾਰ ਰਹੀ ਸੀ ਠੰਡ, ਕੋਹ ਦਾ ਕਾਲਾ ਸੀ ਕੱਕਰ ਪੈਂਦਾ ਸੀ, ਆਵੇ ਮੱਧ ਦੇ ਹੋ ਗਏ ਠਾਰ ਠੰਡੇ ਠੰਡੀ ਹੋ ਰਹੀ ਜਾਨ ਅੰਗਿਆਰ ਦੀ ਸੀ, ਕਹਿੰਦੇ ਆਵੇ ਜਿਹੜੇ ਸਨ ਇੱਟਾਂ ਦੇ ਪੱਠੇ ਵੀ ਠੰਡੇ ਹੋ ਗਏ ਇਹੋ ਜਿਹੀ ਠੰਡ ਦੇ ਨਾਲ, ਜਿਹੜੇ ਅੰਗਿਆਰੇ ਸਨ ਉਹਨਾਂ ਨੂੰ ਅੱਗ ਦੇ ਬਾਹਰ ਕੱਢ ਕੇ ਰੱਖੋ, ਉਸੇ ਵੇਲੇ ਪਾਣੀ ਵਰਗੇ ਹੋ ਗਈ ਉਹ, ਐਸੀ ਠੰਡ ਵਿੱਚ ਠੰਡ ਦਸ਼ਮੇਸ਼ ਜੀ ਦੀ ਠੰਡੇ ਬੁਰਜ ਵਿੱਚ ਸਮਾਂ ਗੁਜ਼ਾਰ ਰਹੀ ਸੀ, ਕਹਿੰਦੇ ਇਹੋ ਜਿਹੀ ਠੰਡ ਦੇ ਵਿੱਚ ਦਸ਼ਮੇਸ਼ ਦੀ ਠੰਡ, ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਮਾਤਾ ਦਾਦੀ ਦੇ ਨਾਲ ਬੈਠੇ ਹੋਏ ਸਮਾਂ ਗੁਜ਼ਾਰ ਰਹੇ ਸਨ, ਪਰ ਚੜ੍ਹਦੀ ਕਲਾ ਦੇ ਵਿੱਚ ਸਨ। ਸੂਬੇ ਸਰਹੰਦ ਨੂੰ ਪਤਾ ਲੱਗਾ ਵੀ ਸਾਹਿਬਜ਼ਾਦਿਆਂ ਨੂੰ ਫੜ ਕੇ ਲਿਆਂਦਾ ਹੋਇਆ, ਉਹ ਖੇੜਿਆ ਹੋਇਆ ਸੀ, ਉਹਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਜੰਗ ਚਮਕੌਰ ਦੇ ਵਿੱਚੋਂ ਨਿਕਲ ਗਏ ਨੇ ਗਲੀ ਦੇ ਵਿੱਚੋਂ। ਕਹਿੰਦਾ 10 ਲੱਖ ਦਾ ਇਕੱਠ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੇਰ ਵੀ ਨਿਕਲ ਗਏ ਨੇ। ਬਹੁਤ ਇਹਨੂੰ ਗੁੱਸਾ ਸੀ ਆਪਣੇ ਆਪ ਤੇ, ਇਹਨੂੰ ਪਤਾ ਲੱਗਾ ਕਿ ਸਾਹਿਬਜ਼ਾਦੇ ਜਿਹੜੇ ਨੇ ਤੇ ਮਾਤਾ ਗੁਜਰ ਕੌਰ ਜੀ ਜਿਹੜੇ ਨੇ ਉਹਨਾਂ ਨੂੰ ਕੈਦ ਕੀਤਾ, ਉਹਨੇ ਆਉਂਦਿਆਂ ਹੀ 5 ਮੈਂਬਰੀ ਕਮੇਟੀ ਬਣਾ ਦਿੱਤੀ। ਇੱਕ ਉਹਨੇ ਉਹੋ ਜਿਹੇ ਬੰਦੇ ਵਿੱਚ 5 ਮੈਂਬਰੀ ਕਮੇਟੀ ਦੇ ਵਿੱਚ ਲਾਇਆ ਜਿਹਨਾਂ ਨੂੰ ਬਹੁਤ ਗੁੱਸਾ ਸੀ। ਨਵਾਬ ਸੀ ਨਵਾਬ ਮਲੇਰ ਕੋਟਲੇ ਦਾ, ਉਹਦਾ ਸਕਾ ਭਰਾ ਨਾਹਰ ਖਾਂ ਅਜੇ 3 ਦਿਨ ਹੀ ਹੋਏ ਸਨ ਜੰਗ ਚਮਕੌਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰਿਆ ਗਿਆ ਸੀ। ਉਹਨੇ ਆਖਿਆ ਨੇ ਭਰਾ ਦਾ ਬਦਲਾ ਲੈਣਾ, ਇੱਕ ਇਹਨੂੰ ਪਾਓ 5 ਮੈਂਬਰੀ ਕਮੇਟੀ ਦੇ ਵਿੱਚ। ਇੱਕ ਸੁੱਚਾ ਆਨੰਦ ਜਿਹੜਾ ਸੀ ਉਹਨੂੰ ਪਾਇਆ ਗਿਆ, ਇੱਕ ਉਹ ਆਪ ਤੇ 2 ਕਾਜੀ। ਜਦੋਂ ਸਾਹਿਬਜ਼ਾਦਿਆਂ ਨੂੰ ਸੱਦਿਆ ਗਿਆ ਤੇ ਪੁੱਛਿਆ ਗਿਆ ਵੀ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਜੀ, ਉਹ ਸ਼ਹੀਦ ਹੋ ਗਏ ਨੇ ਤੁਹਾਡੇ ਮਾਤਾ ਪਿਤਾ, ਤੁਹਾਡੇ ਪਿਤਾ ਜੀ, ਤੁਹਾਡੇ ਭਰਾ, ਤੇ ਉਹ ਕਹਿਣ ਲੱਗੇ ਕੋਈ ਗੱਲ ਨੀ, ਅਸੀਂ ਚੜ੍ਹਦੀ ਕਲਾ ਦੇ ਵਿੱਚ ਹਾਂ। ਕਹਿੰਦੇ ਹੁਣ ਤੁਸੀਂ ਕੀ ਕਰਨਾ ਚਾਹੋਗੇ? ਉਹ ਕਹਿਣ ਲੱਗੇ ਕਿ ਅਸੀਂ, ਸਾਡੀ ਤੁਹਾਡੇ ਨਾਲ ਤੇ ਕੋਈ ਦੁਸ਼ਮਣੀ ਹੈ ਨੀ ਗੀ, ਤੁਸੀਂ ਵੀ ਸਾਡੇ ਭਰਾਵਾਂ ਵਰਗੇ ਜੇ, ਪਰ ਸਾਡੀ ਟੱਕਰ ਜ਼ੁਲਮ ਦੇ ਨਾਲ ਹੈ, ਜ਼ਾਲਮ ਦੇ ਨਾਲ ਨੀ। ਵਜ਼ੀਰ ਖਾਨ ਨੂੰ ਇਹ ਗੱਲ ਬੜੀ ਪਸੰਦ ਆਈ ਉਸ ਵੇਲੇ, ਤੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਉੱਤੇ ਤੇ ਸਾਹਿਬਜ਼ਾਦਿਆਂ ਦੀ ਇਸ ਗੱਲ ਨੇ ਇੰਨਾ ਜ਼ਿਆਦਾ ਅਸਰ ਕੀਤਾ ਨਾ, ਉਹ ਪਿਘਲ ਗਿਆ, ਭਾਵੇਂ ਉਹਦਾ ਭੱਜ ਭਰਾ ਸੱਜਰਾ ਹੀ ਅਜੇ ਮਰਿਆ ਸੀ। ਕਹਿਣ ਲੱਗੇ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ, ਤੁਸੀਂ ਤੇ ਸਾਡੇ ਭਰਾਵਾਂ ਵਰਗੇ ਜੇ, ਸਾਡੀ ਜ਼ੁਲਮ ਦੇ ਨਾਲ ਟੱਕਰਿਆ, ਅਸੀਂ ਜੰਗਲ 'ਚ ਜਾਵਾਂਗੇ, ਜਿੱਥੇ ਵੀ ਜਾਵਾਂਗੇ ਕੁਝ ਬੰਦਿਆਂ ਨੂੰ ਲਾਮ ਬੰਦ ਕਰਾਂਗੇ, ਫਿਰ ਤੇ ਅਸੀਂ ਜ਼ਾਲਮ ਦੇ ਖਿਲਾਫ ਨਹੀਂ ਜ਼ੁਲਮ ਦੇ ਖਿਲਾਫ ਫਿਰ ਖੜੇ ਹੋਵਾਂਗੇ। ਪਰ ਇਹਨਾਂ ਗੱਲਾਂ ਦਾ ਅਰਥ ਸੁੱਚਾ ਆਨੰਦ ਨੇ ਗਲਤ ਕੱਢਿਆ, ਤੇ ਫਟਾਫਟ ਉਹਨੇ ਚੁੱਕਣਾ ਦਿੱਤੀ, ਵੇਖ ਲਓ ਜੀ ਜੰਮਦੀਆਂ ਹੀ ਸੂਲਾਂ ਦੇ ਮੂੰਹ ਤਿੱਖੇ ਜੀ, ਇਹਨਾਂ ਨੇ ਫਿਰ ਬਗਾਵਤ ਕਰਨੀ ਜੀ। ਉਹਨਾਂ ਨੂੰ ਬੜਾ ਹੀ ਵੱਡਾ ਲਾਲਚ ਦਿੱਤਾ ਗਿਆ ਉਸ ਵੇਲੇ, ਤੁਹਾਡੀ ਉਮਰ ਬਖਸ਼ ਦੇਵਾਂਗੇ, ਵੱਡੇ ਵੱਡੇ ਘਰਾਂ ਦੇ ਵਿੱਚ ਵਿਆਹ ਕਰ ਦਿਆਂਗੇ, ਨਵਾਬ ਬਣਾ ਦਿਆਂਗੇ। ਪਰ ਕਹਿੰਦੇ ਨੇ ਕਿਤੇ ਪ੍ਰਕਾਰ ਨਾਲ ਤੁੱਟੋ ਪ੍ਰੀਤ, ਉਹਨਾਂ ਸਾਹਿਬਜ਼ਾਦਿਆਂ ਦੀ ਗੁਰੂ ਦੇ ਨਾਲੋਂ ਸਿੱਖੀ ਸਿਧਾਂਤ ਦੇ ਨਾਲੋਂ ਪ੍ਰੀਤ ਨੂੰ ਨਾ ਤੋੜ ਸਕੇ। ਵਜ਼ੀਰ ਖਾਨ ਨੇ ਗੁੱਸੇ ਦੇ ਵਿੱਚ ਆਣ ਕੇ ਕਹਿ ਦਿੱਤਾ ਫਿਰ ਕਾਜ਼ੀਆਂ ਨੂੰ ਵੀ ਕੀ ਹੋਣਾ ਚਾਹੀਦਾ, ਉਹਨਾਂ ਕਿਹਾ ਨੀਹਾਂ 'ਚ ਚਿਣ ਲੈਣਾ ਚਾਹੀਦਾ ਆ। ਜਦੋਂ ਉਹਨਾਂ ਨੇ ਸੈਨ ਕੀਤੇ ਤੇ ਨਵਾਬ ਸ਼ੇਰ ਖਾਨ ਸੀ ਨਾ ਜਿਹੜਾ ਮੁਹੰਮਦ ਸ਼ੇਰ ਖਾਨ, ਉਹਨਾਂ ਨੇ ਇਸ ਗੱਲ ਦਾ ਹਾਂ ਦਾ ਨਾਰਾ ਮਾਰਿਆ। ਉਹ ਕਹਿਣ ਲੱਗਾ ਨਹੀਂ, ਇਹ ਬੱਚੇ ਗਲਤ ਵੀ ਕੀ ਕਹਿ ਰਹੇ ਨੇ, ਤੇ ਸ਼ਰ੍ਹਾਂ ਕਿਤੇ ਇਹ ਗੱਲ ਕਹਿੰਦੀ ਹੈ ਕਿ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਉੱਤੇ ਤੁਸੀਂ ਇਹੋ ਜਿਹਾ ਜ਼ੁਲਮ ਕਰੋ, ਇਹ ਗੱਲ ਠੀਕ ਨਹੀਂ ਹੈਗੀ। ਵਜ਼ੀਰ ਖਾਨ ਨੇ ਆਖਿਆ ਨੇ ਕੱਲ੍ਹ ਹੀ ਅਰੇ ਇਹਨਾਂ ਦੇ ਪਿਓ ਨੇ ਤੇਰਾ ਭਰਾ ਮਾਰਿਆ। ਕਹਿਣ ਲੱਗਾ ਜੇ ਮੈਂ ਮਰਦ ਆ ਨਾ, ਜੇ ਮੈਂ ਬੰਦਾ ਆ, ਮੇਰੇ 'ਚ ਅਣਖ ਆ, ਤੇ ਮੈਂ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਲਵਾਂਗਾ, ਇਹਨਾਂ ਬੱਚਿਆਂ ਦਾ ਕੀ ਦੋਸ਼ ਹੈ? ਕਹਿਣ ਲੱਗਾ ਮੈਂ ਟੱਕਰਾਂਗਾ, ਕਹਿੰਦਾ ਮੈਂ ਦੁਸ਼ਮਣੀ ਛੱਡਦਾ ਥੋੜਾ, ਆਪਣੇ ਭਰਾ ਦਾ ਬਦਲਾ ਲਵਾਂਗਾ, ਵੈਰ ਲਵਾਂਗਾ, ਪਰ ਬੱਚਿਆਂ ਦਾ ਕੀ ਦੋਸ਼ ਹੈ? ਕਹਿਣ ਲੱਗਾ ਕਹਿੰਦੇ ਉਹ ਕਹਿਣ ਲੱਗਾ ਮੈਂ ਤੇਰੀਆਂ ਇਹਨਾਂ ਕਰਤੂਤਾਂ ਦੀ ਔਰੰਗਜ਼ੇਬ ਨੂੰ ਵੀ ਚਿੱਠੀ ਕੱਢਾਂਗਾ। ਉਹ 1965 ਤੱਕ ਉਹ ਜਿਹੜੀਆਂ ਚਿੱਠੀਆਂ ਸਨ ਨਾ, ਜਿਹੜੀਆਂ ਸ਼ੇਰ ਆ ਮੁਹੰਮਦ ਖਾਨ ਨੇ ਕੱਢੀਆਂ ਸਨ ਔਰੰਗਜ਼ੇਬ ਨੂੰ, ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਮੌਜੂਦ ਸਨ ਗੁਰਮੁਖ ਪਿਆਰਿਓ, ਭਾਈ ਮੋਹਨ ਸਿੰਘ ਮਾਰਕ ਹੋਏ ਨੇ, ਉਹਨਾਂ ਨੇ ਉਹ ਚਿੱਠੀਆਂ ਦੀ ਫੋਟੋ ਸਟੇਟ ਵੀ ਕਰ ਲਈ ਸੀ। ਅੱਜ ਉਹ ਚਿੱਠੀਆਂ ਜਿਹੜੀਆਂ ਗਾਇਬ ਕਰ ਲਈਆਂ ਗਈਆਂ ਨੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ। ਖੈਰ ਉਹ ਵਿਚਾਰ ਆਪਾਂ ਗੱਲ ਸਾਹਿਬਜ਼ਾਦਿਆਂ ਦੀ ਕਰ ਰਹੇ ਹਾਂ। ਸਾਹਿਬਜ਼ਾਦਿਆਂ ਨੂੰ ਇੰਨੇ ਲਾਲਚ ਦਿੱਤੇ ਗਏ ਛੋਟੀ ਉਮਰ ਦੇ ਵਿੱਚ ਵੀ, ਉਹਨਾਂ ਨੇ ਆਖਿਆ ਨਹੀਂ ਸਾਡੀ ਪ੍ਰੀਤ ਹੈ, ਸਾਡਾ ਪ੍ਰੇਮ ਹੈ ਗੁਰੂ ਦੇ ਨਾਲ, ਪਰਮਾਤਮਾ ਦੇ ਨਾਲ, ਇਹ ਸਾਡਾ ਪ੍ਰੇਮ ਕਿਤੇ ਪ੍ਰਕਾਰ ਨਾਲ ਟੁੱਟੋ ਪ੍ਰੀਤ, ਇਹ ਪ੍ਰੀਤ ਸਾਡੀ, ਇਹ ਪਿਆਰ ਸਾਡਾ ਕਿਸੇ ਪ੍ਰਕਾਰ ਦੇ ਨਾਲ ਵੀ ਪਰਮਾਤਮਾ ਦੇ ਨਾਲ ਉਹ ਨਹੀਂ ਟੁੱਟ ਸਕਦਾ।
ਦਾਸ ਤੇਰੇ ਕੀ ਨਿਰਮਲ ਰੇਟ,
ਆਪਣੇ ਆਪ ਦੇ ਵਿੱਚ ਕਈ ਨਿਰਮਲ ਬਣੇ ਹੋਏ ਨੇ ਗੁਰਮੁਖ ਪਿਆਰਿਓ, ਇੱਕ ਸੰਪਰਦਾ ਬਣੀ ਹੋਈ ਹੈ ਨਿਰਮਲਿਆਂ ਦੀ। ਆਪਾਂ ਜੇ ਸਤਿਗੁਰਾਂ ਤੋਂ ਪੁੱਛਣਾ ਆਪਾਂ ਦੁਨੀਆਂ ਤੋਂ ਕੀ ਲੈਣਾ ਹੈ, ਆਪਾਂ ਸਤਿਗੁਰਾਂ ਨੂੰ ਪੁੱਛੀਏ ਸਤਿਗੁਰੂ ਜੀ ਨਿਰਮਲ ਕੌਣ ਹੁੰਦਾ ਆ? ਸੋ ਨਿਰਮਲ ਜੋ ਹਰ ਗੁਣ ਗਾਵੇ, ਕਹਿੰਦੇ ਉਹ ਨਿਰਮਲਾ ਜੇ, ਉਹ ਨਿਰਮਲ ਜੇ ਮੈਲ ਤੋਂ ਰਹਿਤ ਜੇ, ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਦਾ ਹੈ, ਉਹਦੇ ਅੰਦਰ ਨੂੰ ਮੈਲ ਨਹੀਂ ਲੱਗਦੀ। ਸਿੱਖ ਸਿਧਾਂਤਾਂ ਦੀ ਇਹ ਜਿਹੜੀ ਮਰਿਆਦਾ ਨਾ ਗੁਰਮੁਖ ਪਿਆਰੇ, ਜੀਵਨ ਯੁਗਤ ਆ, ਰੀਤ ਹੁੰਦੀ ਆ ਮਰਿਆਦਾ, ਕਹਿੰਦੇ ਇਹ ਮਰਿਆਦਾ ਜਿਹੜੀ ਆ ਮੈਲ ਤੋਂ ਰਹਿਤ ਆ। ਸਿੱਖ ਦੇ ਵਿੱਚ ਨਾ ਕਾਮ ਦੀ ਮੈਲ, ਨਾ ਕ੍ਰੋਧ ਦੀ ਮੈਲ, ਨਾ ਲੋਭ ਦੀ ਮੈਲ, ਨਾ ਮੋਹ ਦੀ ਮੈਲ, ਨਾ ਹੰਕਾਰ ਦੀ ਮੈਲ। ਲੋਭੀ ਦੇ ਸਿੱਖ ਹੋ ਹੀ ਨਹੀਂ ਸਕਦਾ। ਇੱਕ ਹੱਦ ਬੀਤੀ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰਾਂ, ਆ ਮਹੀਨਾ ਕੀ ਹੋਇਆ ਆ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਾਸ ਦੇ ਚਾਚੀ ਜੀ ਸੇਵਾ ਕਰਨ ਵਾਸਤੇ ਆਏ, ਤੇ ਉਹਨਾਂ ਦਾ ਪਰਸ ਇੱਥੇ ਡਿੱਗ ਪਿਆ, 6,000 ਰੁਪਇਆ ਸੀ ਉਹਦੇ ਵਿੱਚ, ਉਹ ਲੱਭੇ ਨਾ, ਤੇ ਕਿਸੇ ਗੁਰਸਿੱਖ ਨੇ 1.25 ਮਹੀਨੇ ਦੀ ਇੱਥੇ ਸੇਵਾ ਸੁਖੀ ਸੀ, ਉਹਦੇ ਹੱਥ ਆ ਗਿਆ, ਤੇ ਉਹਦੇ ਵਿੱਚ ਨਾ ਮੇਰੀ ਭਤੀਜੀ ਦਾ ਨਾਂ ਲਿਖਿਆ ਹੋਇਆ ਸੀ, ਤੇ ਸਕੂਲ ਦਾ ਨਾਂ ਲਿਖਿਆ ਹੋਇਆ ਸੀ ਜਿੱਥੋਂ ਅਸੀਂ ਉਹ ਵਰਦੀਆਂ ਬਣਾਉਣੀਆਂ ਸਨ ਉਹਦੀ ਬੱਚੀ ਦੀਆਂ, ਸਕੂਲ ਦੀਆਂ। ਉਹਨੇ ਉਹ ਬੱਚੀ ਦੀਆਂ ਉਹ ਦੁਕਾਨ ਦਾ ਐਡਰੈਸ ਪੁੱਛਿਆ, ਪੜ੍ਹਿਆ, ਤੇ ਉਹ ਬੱਚੀ ਦਾ ਜਿਹੜਾ ਸੀ ਨਾਂ ਪੜ੍ਹਿਆ, ਬਿਲਕੁਲ 3 ਸਾਲ ਦੀ ਬੱਚੀ ਆ, ਉਹ ਇੱਥੋਂ ਕਿਰਾਇਆ ਖਰਚ ਕੇ ਤੇ ਅਜਨਾਲੇ ਗਿਆ ਤੇ ਅਜਨਾਲਿਓਂ ਜਾ ਕੇ ਉਹਨੇ ਉਹ ਦੁਕਾਨ ਵਾਲੇ ਨੂੰ ਪੁੱਛਿਆ ਵੀ ਭਾਈ ਆ ਤੁਹਾਡੇ ਸਕੂਲ ਦੀ ਇੱਕ ਕੁੜੀ ਆ ਜਿਹੜੀ ਵਰਦੀ ਬੰਨ ਆਈ ਹੈ ਤੇ ਇਹਨਾਂ ਦਾ ਨਾ ਪਰਸ ਡਿੱਗਾ ਆਇਆ। ਗੁਰਮਤ ਪਿਆਰਿਓ ਉਹ ਕਹਿਣ ਲੱਗਾ ਜੀ ਇਹ ਸਕੂਲ ਕੋਠੀਆਂ ਨੇ। ਉਹ ਉੱਠੀਆਂ ਸਕੂਲ ਦੇ ਵਿੱਚ ਆਇਆ ਗੁਰਮਤ ਪਿਆਰਾ, ਹੋਰ ਵੀ ਬੜੇ ਕਾਗਜ਼ ਪੱਤਰ ਸਨ। ਉੱਥੇ ਮੇਰੀ ਵਿਆਹ ਹੋਇਆ ਸੀ ਚਾਚਾ ਜੀ ਦਾ ਲੜਕਾ ਲੈਣ ਵਾਸਤੇ ਗੁੱਡੀ ਨੂੰ ਸਕੂਲੋਂ। ਉਹਨੇ ਉਹਨਾਂ ਗੱਲ ਕੀਤੀ ਵੀ ਆ ਤੁਹਾਡੀ ਲੜਕੀ ਦਾ ਜਾਂ ਤੁਹਾਡਾ ਕੋਈ ਕੋਈ ਵਸਤੂ ਗੁਆਚੀ ਹੋਏ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਉਹਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ। ਕਹਿ ਲੱਗਾ ਘਰ 'ਚ ਗਲਤ ਨਹੀਂ ਹੋਈ, ਮੈਂ ਹੁਣੇ ਘਰ ਜਾ ਕੇ ਪਤਾ ਕਰਦਾ। ਉਹ ਘਰ ਲੈ ਗਿਆ ਤੇ ਚਾਚੀ ਜੀ ਨੇ ਦੱਸਿਆ ਵੀ ਹਾਂ ਸਾਡਾ ਪਰਸ ਗੁਆਚ ਗਿਆ ਸੀ। ਗੁਰਮੁਖ ਪਿਆਰਿਓ ਉਹ ਕਹਿਣ ਲੱਗਾ ਪਰਸ ਦੇ ਵਿੱਚ ਤੁਹਾਡੇ ਆ ਕਾਗਜ਼ ਪੱਤਰ ਤੇ 6,000 ਰੁਪਇਆ ਜਿਹੜਾ ਸੀ ਉਹ ਚਾਚਾ ਜੀ ਨੂੰ ਦਿੱਤਾ। ਚਾਚਾ ਜੀ ਨੇ ਬੜੋ ਵਧੀਆ ਨੂੰ 1,000 ਰੁਪਇਆ ਤੇ ਦਿੱਤਾ ਮੇਰੇ, ਪਰ ਉਹ ਲੈਂਦਾ ਨਹੀਂ ਸੀ। ਗੁਰਮੁਖ ਪਿਆਰਾ ਮੈਂ ਇਮਾਨਦਾਰੀ ਦੀ ਗੱਲ ਕਰਦਾ ਆ, ਸਾਡੀ ਸਿੱਖ ਧਰਮ ਦੀ ਕਿੱਡੀ ਸੋਹਣੀ ਮਰਿਆਦਾ ਹੈ, ਕਦੀ ਕਿਸੇ ਦਾ ਪਰਾਇਆ ਹੱਕ ਮਾਰਨਾ ਹੀ ਨਹੀਂ ਆ, ਖੋਣਾ ਹੀ ਨਹੀਂ ਆ, ਪਰਾਏ ਧਨ ਦੇ ਉੱਤੇ ਨਜ਼ਰ ਹੀ ਨਹੀਂ ਰੱਖਣੀ। ਉਹ ਕਹਿਣ ਲੱਗਾ ਮੈਂ ਤੇ ਇੱਥੇ ਸੇਵਾ ਕਰਨ ਵਾਸਤੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਆਇਆ ਹੋਇਆ ਆ, ਇਹ ਲੱਭਾ ਸੀ ਇਹ ਤੁਹਾਡੀ ਇਮਾਨਤ ਆ। ਨਾਲ ਉਹਨੇ ਇੰਨੀ ਖੇਚਲ ਕੀਤੀ, ਨਾਲੇ ਸੇਵਾ ਕਰਿਆ ਕਰਨੀ, ਪਹਿਲਾਂ ਅਜਨਾਲੇ ਗਿਆ ਉੱਠੀ ਗਿਆ ਉੱਥੋਂ ਸਾਡੇ ਪਿੰਡ ਗਿਆ ਦੇਣ ਵਾਸਤੇ। ਗੁਰਸਿੱਖ ਨੂੰ ਇਹੋ ਜਿਹੀ ਮੈਲ ਨਹੀਂ ਹੈਗੀ ਕਾਮ ਦੀ, ਕ੍ਰੋਧ ਦੀ, ਲੋਭ ਦੀ, ਹੰਕਾਰ ਦੀ, ਲੋਭ ਦੀ, ਲਾਲਚ ਦੀ, ਈਰਖਾ ਦੀ, ਸਾੜੇ ਦੀ ਨਹੀਂ। ਇਹ ਮਰਿਆਦਾ ਆ ਸਾਡੀ ਗੁਰਮੁਖ ਪਿਆਰਿਓ, ਤੇ ਇਹ ਮਰਿਆਦਾ ਜਿਹੜੀ ਆ ਨਾ ਮੈਲ ਤੋਂ ਰਹਿਤ ਆ। ਦਾਸ ਤੇਰੇ ਕੀ, ਤੇਰਾ ਜਿਹੜਾ ਸਿੱਖ ਆ, ਤੇਰਾ ਜਿਹੜਾ ਸੇਵਕ ਆ, ਉਹਦੀ ਜਿਹੜੀ ਜੀਵਨ ਯੁਗਤੀ ਆ ਨਾ ਉਹ ਮੈਲ ਤੋਂ ਰਹਿਤ ਹੈ ਤੇ ਬੜੀ ਸੋਹਣੀ ਹੈ। ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰ
ਦੇ ਪ੍ਰਾਣ ਮਨ ਤਨ ਤੇ ਪਿਆਰਾ।
ਕਹਿੰਦੇ ਨੇ ਉਹ ਪ੍ਰਮਾਤਮਾ ਜਿਹਦੇ ਨਾਲ ਸਾਡਾ ਪ੍ਰੇਮ ਆ ਉਹ ਸਾਨੂੰ ਜਿੰਦ ਨਾਲੋਂ ਜ਼ਿਆਦਾ ਪਿਆਰਾ ਆ, ਸਾਨੂੰ ਸਾਹਾਂ ਨਾਲੋਂ ਜ਼ਿਆਦਾ ਪਿਆਰਾ ਆ, ਅਸੀਂ ਮਨ ਵੀ ਉਸ ਪ੍ਰਮਾਤਮਾ ਨੂੰ ਅਰਪਣ ਕਰ ਦਿੱਤਾ ਆ, ਸਾਡਾ ਧਨ ਵੀ ਜਿਹੜਾ ਉਸ ਪ੍ਰਮਾਤਮਾ ਦਾ ਆ। ਇਹੋ ਜਿਹਾ ਪ੍ਰੇਮ, ਇੱਕ ਦੁਕਾਨ ਦੇ ਉੱਤੇ ਬੈਠਿਆ ਹੋਇਆ ਦੋ ਦੋਸਤਾਂ ਨੇ ਚਾਹ ਪੀਤੀ, ਉੱਥੇ ਲਾਗੀ ਇੱਕ ਫਕੀਰ ਬੈਠਾ ਹੋਇਆ ਸੀ, ਉਹਦੇ ਹੱਥ ਦੇ ਵਿੱਚ ਮਾਲਾ। ਇੱਕ ਦੋਸਤ ਨੇ ਚਾਹ ਪਹਿਲਾਂ ਮਕਾਈ ਤੇ ਉਹ ਕਹਿੰਦਾ ਵੀ ਚੰਗਾ ਮੇਰਾ ਟਾਈਮ ਹੋ ਗਿਆ ਜੀ, ਮੈਂ ਚੱਲਦਾ ਆ। ਉਹ ਤੁਰ ਪਿਆ ਉੱਠ ਕੇ, ਦੂਸਰੇ ਨੇ ਸਹਿਜ ਭਾਅ ਦੇ ਨਾਲ ਮਠਿਆਈ ਖਾਧੀ ਤੇ ਉਹਨੇ ਤੁਰਨ ਲੱਗਾ ਤੇ ਉਹ ਫਕੀਰ ਨੇ ਉਹਨੂੰ ਗੁੱਤੋਂ ਫੜ ਲਿਆ, ਕਹਿੰਦਾ ਕਿੱਡਾ ਸਵਾਰਥੀ ਆ ਤੇਰਾ ਮਿੱਤਰ ਆ ਤੇਰੇ ਨਾਲ ਵਾਲਾ, ਤੈਨੂੰ ਇੱਥੇ ਇਕੱਲੇ ਨੂੰ ਛੱਡ ਕੇ ਆਪ ਨਿਕਲ ਗਿਆ, ਹੁਣ ਸਾਰਾ ਬਿੱਲ ਤੈਨੂੰ ਹੀ ਦੇਣਾ ਪੈਣਾ ਆ, ਪੈਸੇ ਜਿੰਨੇ ਬਣੇ ਹੋਏ ਬਰਫੀ ਦੇ ਚਾਹ ਦੇ। ਉਹ ਕਹਿਣ ਲੱਗਾ ਨਹੀਂ, ਸਾਡੇ ਦੋਵਾਂ ਦੋਸਤਾਂ 'ਚ ਇਹੋ ਜਿਹਾ ਪ੍ਰੇਮ ਆ, ਅਸੀਂ ਕਦੀ ਪੈਸੇ ਦੀ ਪਰਵਾਹ ਨਹੀਂ ਕੀਤੀ, ਇਹ ਮੇਰੇ ਪੈਸੇ ਵੀ ਉਹਦੇ ਹੀ ਪੈਸੇ ਨੇ, ਉਹਦੇ ਮੇਰੇ, ਮੈਨੂੰ ਇਹੋ ਜਿਹਾ, ਮੈਂ ਕਦੀ ਕਹਿੰਦਾ ਹਿਸਾਬ ਕਿਤਾਬ ਨਹੀਂ ਰੱਖਿਆ ਤੇਰੇ ਵਾਂਗੂ। ਜਦੋਂ ਉਹਨੇ ਤੇਰੇ ਵਾਂਗੂ ਆਖਿਆ ਨਾ ਤੇ ਫਕੀਰ ਦੀ ਤੇ ਖਾਨਿਓ ਹੀ ਗਈ, ਕਹਿੰਦਾ ਮੇਰੇ ਵਾਂਗੂ, ਕਹਿੰਦਾ ਕਿੰਨੀਆਂ ਮਾਲਾ ਫੇਰਦਾ ਪ੍ਰਮਾਤਮਾ ਦੇ ਨਾਲ ਪਿਆਰ ਕਰਦਾ ਤੇ ਉਹਨੂੰ ਦੱਸਦਾ ਮੈਂ 108 ਮਾਲਾਂ ਫੇਰੀਆਂ ਨੇ, ਪਿਆਰ ਕਰਦਾ ਪ੍ਰਮਾਤਮਾ ਦੇ ਨਾਲ ਤੇ ਉਹਦੇ ਨਾਲ ਹਿਸਾਬ ਕਿਤਾਬ ਰੱਖਦਾ, ਅੱਜ 28 ਮਾਲਾਂ 28 ਬਣ ਕੇ ਫੇਰਨੇ ਨੇ, ਲਿਖ ਕੇ ਰੱਖਦਾ ਆ, ਤਿਆਰ ਕਰਦਾ ਪ੍ਰਮਾਤਮਾ ਦੇ ਨਾਲ ਤੇ ਕਹਿੰਦਾ ਮੈਂ 40 ਦਿਨ ਹੀ ਤੇਰਾ ਪ੍ਰੇਮ ਕਰਦਾ, 40 ਦਿਨ ਬਾਤ ਕਰਨਾ ਆ, ਇਹ ਤੇਰਾ ਕਹਿੰਦਾ ਪ੍ਰੇਮ, ਸਵਾਰਥ ਆ ਤੇਰਾ, ਮੇਰਾ ਇਹੋ ਜਿਹਾ ਮਿੱਤਰ ਨਹੀਂ ਆ। ਕਹਿੰਦਾ ਉਹਨੇ ਚਲਾ ਕੇ ਮਾਰੀ ਮਾਲਾ। ਕਹਿਣ ਲੱਗਾ ਫਿਰ ਮਾਲਾ ਦਾ, ਵਪਾਰ ਦਾ ਕੀ ਕੰਮ, ਗਿਣਤੀਆਂ ਦਾ ਕੀ ਕੰਮ ਜਦੋਂ ਪਿਆਰ ਆ ਪ੍ਰਮਾਤਮਾ ਦੇ ਨਾਲ। ਗੁਰਸਿੱਖ ਦੀ ਗੱਲ ਕੀਤੀ ਇੱਥੇ, ਦਾਸ ਦੀ ਗੱਲ ਕੀਤੀ ਆ ਸਤਿਗੁਰਾਂ ਨੇ, ਉਹ ਕਹਿਣ ਲੱਗੇ ਸਾਨੂੰ ਪ੍ਰਮਾਤਮਾ ਜਿਹੜਾ ਜਿੰਦ ਤੋਂ ਹੀ ਜ਼ਿਆਦਾ ਪਿਆਰਾ, ਸਾਨੂੰ ਪ੍ਰਮਾਤਮਾ ਜਿਹੜਾ ਆ ਪ੍ਰਾਣਾਂ ਤੋਂ ਜ਼ਿਆਦਾ ਪਿਆਰਾ, ਸਾਹਾਂ ਤੋਂ ਜ਼ਿਆਦਾ ਪਿਆਰਾ, ਉਹ ਪ੍ਰਮਾਤਮਾ ਸਾਡਾ ਮਨ ਉਹਨੂੰ ਅਰਪਣ ਕੀਤਾ, ਇਹਦੇ ਧਨ ਵੀ ਉਹਦਾ ਹੀ ਦਿੱਤਾ ਹੋਇਆ, ਅਸੀਂ ਸਭ ਕੁਝ ਉਹਦੇ ਤੋਂ ਵਾਰ ਦਿੰਦੇ
ਹਾਂ।
ਇਹ ਗੱਲ ਇੱਕ ਤਰਫਾ ਪ੍ਰੇਮ ਨੀ ਜੇ, ਬਾਕੀ ਜਿਹੜੀਆਂ ਉਦਾਹਰਣਾਂ ਮੈਂ ਹੁਣੇ ਆਪ ਸਭ ਸੰਗਤਾਂ ਨੂੰ ਦਿੱਤੀਆਂ ਨੇ ਨਾ ਪ੍ਰੀਤ ਵਾਲੀਆਂ, ਇਹ ਇੱਕ ਤਰਫਾ ਪ੍ਰੇਮ ਸੀ। ਮੱਛੀ ਮਰ ਗਈ ਪਾਣੀ ਦੀ ਸਿਹਤ ਤੇ ਕੋਈ ਅਸਰ ਨਹੀਂ, ਕਹਿੰਦਾ ਮਰਦੀ ਆ ਤੇ ਮਰ, ਭੌਰਾ ਮਰ ਗਿਆ ਆ ਤੇ ਫੁੱਲ, ਕਹਿੰਦਾ ਮਰ ਗਿਆ ਤੇ ਮਰ, ਮੈਨੂੰ ਕੀ ਲੱਗੇ, ਪਤੰਗਾ ਸੜ ਗਿਆ ਆ ਤੇ ਦੀਵਾ ਨੀ ਬੁੱਝਦਾ, ਦੀਵਾ ਨੀ ਰੋਂਦਾ, ਕਹਿੰਦਾ ਸੜ ਗਿਆ ਤੇ ਸੜ ਗਿਆ। ਹਿਰਨ ਜਿਹੜਾ ਆ ਆਵਾਜ਼ ਦੇ ਨਾਲ ਪ੍ਰੇਮ ਕਰਦਾ, ਆਪਣੇ ਆਪ ਨੂੰ ਫਸਾ ਲਿਆ ਆ ਉਹਨੇ, ਪਰ ਹੰਡੇ ਘੇੜਾ ਉਹ ਜਿਹੜਾ ਉਹ ਜਿਹੜੀ ਆਵਾਜ਼, ਉਹ ਕਹਿੰਦਾ ਮਰਦਾ ਤੇ ਮਰ, ਉਹਨੂੰ ਕੀ ਲੱਗੇ। ਪਰ ਇਧਰੋਂ ਗੁਰਮੁਖ ਪਿਆਰਿਓ ਆਪਾਂ ਜੇ ਇੰਨਾ ਕੁਝ ਵਾਰਿਆ ਹੋਇਆ ਤੇ ਗੁਰੂ ਨੇ ਸਾਡੇ ਨਾਲ ਪ੍ਰੇਮ ਕੀਤਾ, ਗੁਰੂ ਨੇ ਵੀ ਸਾਡੇ ਵਾਸਤੇ ਬਹੁਤ ਕੁਝ ਕੀਤਾ। ਗੁਰੂ ਕਹਿੰਦਾ ਤੇਰਾ ਇੱਕ ਤਰਫਾ ਪਿਆਰ ਨਹੀਂ, ਮੇਰਾ ਵੀ ਤੇਰੇ ਨਾਲ ਪ੍ਰੇਮ ਆ, ਤੂੰ ਇਹ ਨਾ ਸਮਝੀ ਦਿਲ ਨਾ ਤੇਰਾ ਕਿਤੇ ਟੁੱਟ ਜੇ, ਤੂੰ ਇੱਕ ਕਦਮ ਮੇਰੇ ਵੱਲ ਵੱਧ। ਸਤਿਗੁਰ ਕੋੜ ਪੈਂਦਾ ਆ ਗਏ ਹੋਏ ਲੇਦਾ, ਆਪਾਂ ਇੱਕ ਕਦਮ ਪੁੱਟਦੇ। ਗੁਰੂ ਕਹਿੰਦਾ ਮੇਰਾ ਮੈਂ ਹਜ਼ਾਰ ਕਦਮ ਤੇਰੇ ਵੱਲ, ਕਰੋੜ ਕਦਮ ਵੱਧ ਆਉਣ ਤੇਰੇ ਵੱਲ, ਕੋਈ ਗੱਲ ਨਹੀਂ, ਦਿਲ ਨਾ ਛੱਡੀ ਕਿਤੇ। ਸਾਡਾ ਪ੍ਰੇਮ ਜਿਹੜਾ ਗੁਰੂ ਨਾਲ ਪਿਆਰ, ਇੱਕ ਤਰਫਾ ਨਹੀਂ ਗੁਰੂ ਦੇ ਨਾਲ, ਗੁਰੂ ਦਾ ਵੀ ਸਾਡੇ ਨਾਲ ਪ੍ਰੇਮ ਆ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਉਹ ਪਰਮਾਤਮਾ ਤੇ ਜੋ ਇੰਨਾ ਕੁਝ ਅਸੀਂ ਵਾਰਿਆ ਹੋਇਆ ਨਾ ਗੁਰੂ ਦੇ ਉੱਤੇ, ਤੇ ਗੁਰੂ ਵੀ ਸਾਡੇ ਉੱਤੇ ਕਿਰਪਾ ਕਰ ਰਿਹਾ ਆ, ਉਹ ਵੀ ਸਾਡੇ ਵਿਕਾਰਾਂ ਨੂੰ ਖਤਮ ਕਰ ਰਿਹਾ ਆ, ਕੋਈ ਗੱਲ ਨਹੀਂ। ਹਉਮੈ ਬੰਧ, ਹਉਮੈ ਨੂੰ ਰੋਕਣ ਵਾਲਾ ਜਿਹੜਾ ਆ ਹਰ ਦੇਵਨ ਹਾਰਾ, ਉਹ ਪਰਮਾਤਮਾ ਆ ਜਿਹੜਾ ਹਉਮੈ ਨੂੰ ਰੋਕਦਾ ਆ, ਤੇ ਜੇ ਅਸੀਂ ਉਹਦੇ ਨਾਲ ਪ੍ਰੇਮ ਕਰਦੇ ਤੇ ਉਹ ਵੀ ਸਾਨੂੰ ਬਹੁਤ ਕੁਝ ਦੇ ਰਿਹਾ ਆ, ਦੇਵਨ ਹਾਰਾ ਬਹੁਤ ਕੁਝ ਹੀ ਦੇ ਰਿਹਾ ਆ, ਗਲ ਦੇ ਨਾਲ ਲਗਾ ਰਿਹਾ, ਉਹਦਾ ਇਹੋ ਜਿਹਾ ਪ੍ਰੇਮ ਹੈ।
ਕਰਨ ਕਮਲ ਸਿਉਂ ਲਾਗੋ ਨਿਹਾਉ,
ਭਾਈ ਪਰਮਾਤਮਾ ਦੇ ਚਰਣਾਂ ਦੇ ਨਾਲ, ਗੁਰੂ ਦੇ ਚਰਣਾਂ ਦੇ ਨਾਲ, ਗੁਰੂ ਦੇ ਚਰਨ ਕਮਲ ਵਰਗੇ ਦੱਸੇ ਨੇ ਗੁਰਮਤਿ ਪਿਆਰਿਓ, ਕੋਮਲ ਉਹਨਾਂ ਦੇ ਨਾਲ ਸਾਡਾ ਨੇਹ ਕਹਿ ਦਈਏ ਪਿਆਰ ਜਿਹੜਾ ਲੱਗਾ ਹੋਇਆ ਆ, ਅਸੀਂ ਆਪਣੇ ਗੁਰੂ ਦੇ ਚਰਣਾਂ ਤੋਂ ਸਭ ਕੁਝ ਵਾਰ ਦਿੰਦੇ ਹਾਂ, ਸਾਨੂੰ ਪਿਆਰੇ ਨੇ ਗੁਰੂ ਦੇ ਚਰਨ, ਅਸੀਂ ਬੰਦ ਬੰਦ ਵੀ ਕਟਵਾ ਲੈਂਦੇ ਹਾਂ, ਅਸੀਂ ਖੋਪੜੀਆਂ ਵੀ ਲਵਾਉਣਾ ਜਾਣਦੇ ਹਾਂ ਗੁਰਮਤਿ ਪਿਆਰਿਓ। ਆ ਜੈਤੋਂ ਦੇ ਮੋਰਚੇ ਦੇ ਵਿੱਚ ਇੱਕ ਭੈਣ ਆਪਣੇ ਬੱਚੇ ਨੂੰ ਲੈ ਕੇ ਨਾ ਉਸ ਜਥੇ ਦੇ ਵਿੱਚ ਜਾ ਰਹੀ ਸੀ, ਤੇ ਅੰਗਰੇਜ਼ ਦੀ ਗੋਲੀ ਉਸ ਬੱਚੇ ਨੂੰ ਵੱਜ ਗਈ, ਬੱਚੇ ਦੇ ਸਵਾਸ ਨਿਕਲ ਗਏ। ਮੇਰੀ ਭੈਣ ਨੇ ਉਸ ਬੱਚੇ ਨੂੰ ਉੱਥੇ ਹੀ ਲੰਮੇ ਪਾ ਕੇ ਨਾ ਅੱਧਾ ਕੱਪੜਾ ਪਾ ਕੇ ਉਹਦੇ ਸਰੀਰ ਤੇ ਪਾ ਕੇ ਕਹਿ ਦਿੱਤਾ, ਤੇਰੀ ਮੰਜ਼ਿਲ ਇੱਥੋਂ ਤੱਕ ਸੀ ਪਰ ਮੇਰੀ ਮੰਜ਼ਿਲ ਅਜੇ ਅੱਗੇ ਆ। ਉਹਨੇ ਪੁੱਤਰਵਾ ਮੋਹ ਨਹੀਂ ਕੀਤਾ, ਤੁਰ ਗਈ ਉਹ ਜਥੇ ਦੇ ਨਾਲ। ਮੇਰੀਆਂ ਭੈਣਾਂ ਨੇ ਬੰਦ ਬੰਦ ਕਟਵਾ ਲਏ ਨੇ ਗੁਰਮਤਿ ਪਿਆਰਿਓ, ਤੇ ਗਲਾਂ ਦੇ ਵਿੱਚ ਪਵਾ ਲਏ ਨੇ, ਪਰ ਗੁਰਸਿੱਖੀ ਨੂੰ ਨਹੀਂ ਤਿਆਗਿਆ ਕਿਸੇ ਨੇ। ਕਹਿਣ ਲੱਗੇ ਗੁਰੂ ਦੇ ਉੱਤੋਂ ਕੋਈ ਗੱਲ ਨਹੀਂ, ਬੱਚੇ ਕੁਰਬਾਨ ਹੋ ਗਏ ਤੇ ਫਿਰ ਕਿਹੜੀ ਗੱਲ ਹੈ, ਮੇਰੇ ਸਤਿਗੁਰੂ ਨੇ ਨਹੀਂ ਸਾਡੇ ਵਾਸਤੇ ਬੱਚੇ ਕੁਰਬਾਨ ਕੀਤੇ, ਮੇਰੇ ਸਤਿਗੁਰੂ ਨੇ ਪੰਥ ਵਾਸਤੇ ਸਭ ਕੁਝ ਵਾਰ ਦਿੱਤਾ ਆ। ਤੇ ਕਹਿੰਦੇ ਜੇ ਸਾਨੂੰ ਵੀ ਗੁਰੂ ਵਾਸਤੇ ਕੁਝ ਕੁਰਬਾਨੀ ਕਰਨੀ ਪਈ ਹੈ ਤੇ ਅਸੀਂ ਕਰਾਂਗੇ, ਤੇ ਕਹਿੰਦੇ ਸਾਡਾ ਗੁਰੂ ਦੇ ਚਰਣਾਂ ਦੇ ਨਾਲ ਇਹੋ ਜਿਹਾ ਪ੍ਰੇਮ ਹੈ।
ਨਾਨਕ ਬੇਨਤੀ,
ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬੇਨਤੀ ਕਰਦੇ ਨੇ ਪਰਮਾਤਮਾ ਦੇ ਚਰਣਾਂ ਦੇ ਵਿੱਚ ਕਿ ਸਾਡੀ ਬੇਨਤੀ ਆ ਪਰਮਾਤਮਾ ਤੇਰੇ ਚਰਣਾਂ ਦੇ ਵਿੱਚ, ਮਾਧੋ ਮਾਧੋ ਤੁਮ ਨਾ ਤੋਰੋ ਤੋ ਹਮ ਨਹੀਂ ਤੋਰਾ, ਅਸੀਂ ਵੀ ਇਹ ਪ੍ਰੇਮ ਨਹੀਂ ਤੋੜਾਂਗੇ ਤੇ ਤੂੰ ਵੀ ਇਹ ਪ੍ਰੀਤ ਨੂੰ ਨਾ ਭੁਲਾਵੀਂ, ਸਾਨੂੰ ਯਾਦ ਨਾ ਭੁੱਲੀ ਨਾ ਭੁਲਾਵੀਂ, ਨਾ ਵਿਸਰੀ ਨਾ ਵਿਸਾਰੀ, ਨਾ ਭੁੱਲੀ ਤੇ ਨਾ ਹੀ ਭੁਲਾਵੀਂ, ਸਾਨੂੰ ਕਿਤੇ ਐਸੀ ਅਵਸਥਾ ਨਾ ਰਹੇ ਕਿ ਅਸੀਂ ਤੈਨੂੰ ਭੁੱਲ ਜਾਈਏ, ਇਹੋ ਜਿਹੀ ਸਾਡੇ ਉੱਤੇ ਕਿਰਪਾ ਕਰੀਏ, ਸਾਡੀ ਬੇਨਤੀ ਆ ਕਿ ਤੇਰੇ ਚਰਨ ਕੌਲਾਂ ਦੇ ਨਾਲ ਸਾਡਾ ਜਿਹੜਾ ਪ੍ਰੇਮ ਇਸੇ ਤਰ੍ਹਾਂ ਹੀ ਬਣਿਆ ਰਹੇ। ਗੁਰਮੁਖ ਪਿਆਰਿਓ, ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਲੋਕ ਸੁਖੀ ਪ੍ਰਲੋਕ ਸਹਿਲਾ ਬਣਾਓ ਜੀ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਤੇ ਹਾਰਦਿਕ ਤੌਰ ਤੇ ਧੰਨਵਾਦ। ਹਾਂਜੀ,
ਚਰਨ ਕਮਲ ਸਿਉਂ ਲਾਗੋ ਨਿਹਾਉ, ਨਾਨਕ ਬੇਨਤੀ ਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।